दंडवत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से परसों पिछले अध्याय की समाप्ति हुई सी। अज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज की कथा नूं इत्थों ही प्रारंभ करदा। ध्यान सिंह गुर शब्द पर दीना सब कर बेच पास ही बैठा पूछया कौ सिखा तू चेत। बिशंबर दास हरगोपाल ते ध्यान सिंह इन्हां दी साखी चल रही सी। उसे साखी का बयान कर रहे ने। हुण ध्यान सिंह दी गल नूं कवि संतोख सिंह जी लिखते ने। इस जगह दे उत्तों 100 साखी ग्रंथ दी जिहड़ी 80वीं साखी है उन्हों अपने शब्दों के लिख रहे ने ग्रंथाकार भाई संतोख सिंह जी। कवि संतोख सिंह जी लिखते हैं कि ध्यान सिंह ने गुरु के शब्द को खरीदने के वास्ते अपना सारा जिहड़ा घर से वह वेच दिता सी। वह लागे ही बैठा सी सतगुरु गोविंद सिंह सच्चे पातशाह जी दे। सतगुरु सच्चे पातशाह जी ने उसनों हुक्म किया कि ध्यान सिंह तू अपने चित दे गल दस। ਭਾਵੇਂ ਕਿ ਧਿਆਨ ਸਿੰਘ ਪਹਿਲਾਂ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚ ਚੁੱਕਾ ਸੀ ਪਰ ਉਹਦੀ ਜਿਹੜੀ ਵਾਰਤਾ ਹੈ ਉਹ ਸਾਰਿਆਂ ਨੂੰ ਸੁਣਾਉਣ ਦੇ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਸੰਗਤ ਦੇ ਵਿੱਚ ਉਹਨੂੰ ਪੁੱਛਿਆ ਸਵਾਲ ਕੀਤਾ। ਧਿਆਨ ਸਿੰਘ ਗੁਰ ਸ਼ਬਦ ਸੁਣ ਬੋਲਾ ਬਚਨ ਰਸਾਲ ਮੇਰੀ ਸਿੱਖੀ ਦ੍ਰਿੜ ਪਈ ਸਤਿਗੁਰ ਹੋਏ ਕਿਰਪਾਲ। ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਤੇ ਧਿਆਨ ਸਿੰਘ ਉਸ ਵੇਲੇ ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਬੜਾ ਰਸੀਲਾ ਬੋਲਿਆ। ਮੇਰੀ ਸਿੱਖੀ ਦ੍ਰਿੜ ਪਈ ਸਤਿਗੁਰ ਹੋਏ ਕਿਰਪਾਲ। ਹੱਥ ਜੋੜ ਕੇ ਧਿਆਨ ਸਿੰਘ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਮੇਰੀ ਸਿੱਖੀ ਦ੍ਰਿੜ ਹੋ ਗਈ ਹੈ, ਪੱਕੀ ਹੋ ਗਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੀ ਮੇਰੇ ਉੱਤੇ ਬੜੀ ਕਿਰਪਾ ਹੋਈ ਹੈ। 100 ਸਾਖੀ ਦੇ ਵਿੱਚ ਇਸ ਤਰ੍ਹਾਂ ਦੇ ਬਚਨ ਲਿਖੇ ਹੋਏ ਨੇ। ਹਮ ਮਰ ਮਿਟੇ ਤੋਂ ਸੂਰ ਤੇ ਹਸਤੀ ਨਜ਼ਰ ਪੜੀ, ਵੀਰਾਨ ਜਬ ਆਪ ਹੋ ਗਏ ਹਸਤੀ ਨਜ਼ਰ ਪੜੀ, ਦੇਖਾ ਤੋ ਖਾਕ ਸਾਰ ਹੀ ਆਲੀ ਮੁਕਾਮ ਹੈ, ਜੂੰ ਜੂੰ ਬੁਲੰਦ ਹਮ ਹੋਏ ਪਸਤੀ ਨਜ਼ਰ ਪੜੀ। ਖੂਨ ਮਜਨੂ ਸੇ ਜੋ ਨਿਕਲਾ ਫਸਦ ਲੇਲਾ ਨੇ ਜੋ ਲੀ, ਅਸ਼ਕ ਮੇ ਤਾਸੀਰ ਹੈ ਪਰ ਜਜ਼ਬੇ ਕਮਾਲ ਚਾਹੀਏ। ਭਾਵ ਕਿ ਧਿਆਨ ਸਿੰਘ ਬੇਨਤੀ ਕਰਨ ਲੱਗਾ ਕਿ ਸਤਿਗੁਰੂ ਜੀ ਨੇ ਅਜ ਗੈਬ ਤੋਂ ਕੁਛ ਐਸੀ ਬਖਸ਼ਿਸ਼ ਦਾ ਛੱਟਾ ਮੇਰੀ ਤਰਫ ਮਾਰਿਆ ਕਿ ਉਸ ਵੇਲੇ ਮੇਰੀ ਸਿੱਖੀ ਦ੍ਰਿੜ ਹੋ ਗਈ, ਮੇਰੇ ਲੂੰ ਲੂੰ ਵਾਲ ਵਾਲ ਸਿੱਖੀ ਹੋ ਗਈ। ਇਸ ਤਰ੍ਹਾਂ ਭਾਵ ਕੇ ਸਿੱਖੀ ਮੇਰੇ ਵਿੱਚ ਰਚ ਗਈ। ਜਾਂ ਦਿਨ ਸੌਦਾ ਹਮ ਕੀਆ, ਸੁਣੀਏ ਪ੍ਰਭੂ ਦਿਆਲ, ਹਰ ਗੋਪਾਲ ਬੇਚਤ ਪਾਇਆ, ਮੋਕੋ ਕਰਾ ਨਿਹਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਹਿੰਦਾ ਹੈ ਧਿਆਨ ਸਿੰਘ, ਦਿਆਲ ਜੀ ਬੇਨਤੀ ਸੁਣੀਏ ਕਿ ਜਿਸ ਦਿਨ ਇਸ ਕੀਟ ਨੇ ਸੌਦਾ ਕੀਤਾ ਸੀ ਔਰ ਹਰ ਗੋਪਾਲ ਨੇ ਗੁਰੂ ਕਾ ਬਚਨ ਮੇਰੇ ਪਾਸ ਵੇਚ ਕੇ ਮੈਨੂੰ ਨਿਹਾਲ ਕੀਤਾ ਸੀ। ਸਪਤ ਦਿਵਸ ਪਿਛੇ ਮੈਂ ਗਇਓ, ਖੇਤ ਵਿਖੇ ਹਲ ਜੋਰਤ ਪਇਓ। ਧਿਆਨ ਸਿੰਘ ਆਪਣੀ ਵਾਰਤਾ ਨੂੰ ਬਿਆਨ ਕਰਦਾ ਹੈ, ਕਹਿੰਦਾ ਕਿ 7 ਦਿਨਾਂ ਤੋਂ ਪਿੱਛੋਂ ਮੈਂ ਆਪਣੇ ਖੇਤ ਦੇ ਵਿੱਚ ਹਲ ਵਾਹੁਣ ਦੇ ਵਾਸਤੇ ਗਿਆ, ਕਹਿੰਦਾ ਕਿ ਮੈਂ ਹਲ ਜਾ ਕੇ ਜੋੜ ਲਿਆ। ਕਾਢਿਓ ਬਾਹਤ ਜਬ ਸਿਆਰ, ਧਨ ਪ੍ਰਾਪਤ ਮੁਝ ਕਈ ਹਜ਼ਾਰ। ਉਹ 7 ਦਿਨਾਂ ਮਗਰੋਂ ਮੈਂ ਪੈਲੀ ਨੂੰ ਵਾਹੁਣ ਵਾਸਤੇ ਜਦ ਹਲ ਜੋੜਿਆ, ਅਜੇ ਪਹਿਲਾਂ ਹੀ ਫੇਰਾ ਆਇਆ ਸਾਂ ਕਿ ਹਲ ਦੀ ਨੋਕ ਭਾਵ ਕੇ ਹਲ ਦੇ ਫਾਲੇ ਨੇ ਮੈਨੂੰ ਖਜ਼ਾਨਾ ਲਵਾ ਦਿੱਤਾ ਔਰ ਮੇਰੀ ਉਦਾਸੀ ਨੂੰ ਖੁਸ਼ੀ ਦੇ ਵਿੱਚ ਬਦਲ ਦਿੱਤਾ ਔਰ ਮੇਰੇ ਮਨ ਨੇ ਢਾਰਸ ਬੰਨੀ ਔਰ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜ ਗਿਆ। ਹਲ ਛੱਡ ਦਿੱਤਾ, ਖਜ਼ਾਨੇ ਨੂੰ ਲੈ ਕੇ ਘਰ ਆਇਆ। ਇਹ ਸੌ ਸਾਖੀ ਗ੍ਰੰਥ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ।
ਹਿਰਦੇ ਹਰ ਖਿਓ ਲੀਨ ਖਜ਼ਾਨਾ, ਗੁਰ ਮਹਿਮਾ ਪਰ ਮਨ ਠਹਿਰਾਨਾ।
ਕਹਿੰਦਾ ਹੈ ਕਿ ਖੁਸ਼ੀ ਨੂੰ ਧਾਰਨ ਕਰਕੇ ਮੈਂ ਉਸ ਖਜ਼ਾਨੇ ਨੂੰ ਲੈ ਲਿਆ ਸੱਚੇ ਪਾਤਸ਼ਾਹ ਜੀ, ਤੇ ਤੁਹਾਡੀ ਬਹੁਤ ਵੱਡੀ ਮਹਿਮਾ ਨੂੰ ਸੱਚੇ ਪਾਤਸ਼ਾਹ ਜੀ ਮੈਂ ਜਾਣਿਆ। ਇਸ ਵਿਥਿਆ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੇ ਕਲਮ ਦੇ ਨਾਲ ਇਸ ਤਰ੍ਹਾਂ ਬਿਆਨ ਕਰਦੇ ਨੇ, ਬੜੀ ਹੀ ਸਰਲ ਕਵਿਤਾ ਦੇ ਵਿੱਚ।
ਬਚਨ ਆਪ ਦਾ ਸਤਿਗੁਰੋ ਜਦੋਂ ਤੋਂ ਮੈਂ ਹੈ ਲਿਆ ਨਾ ਮੈਨੂੰ ਪਰਵਾਹ ਰਹੀ, ਹਲ ਵਾਉਂਦਿਆਂ ਮਾਇਆ ਦੀ ਦੇਗ ਲੱਭੀ, ਮੇਰੇ ਘਰ ਨਹੀਂ ਕਮੀ ਕਾ ਰਹੀ। ਕਿਰਪਾ ਆਪ ਦੀ ਬਹੁਤ ਹੀ ਮੇਰੇ ਉੱਤੇ, ਖੁਸ਼ੀ ਵਿੱਚ ਪਰਿਵਾਰ ਸਮਾ ਰਹੀ। ਜਿੱਥੇ ਵਸਦਾ ਸਿਦਕ ਕਰਤਾਰ ਸਿੰਘਾ, ਉਹ ਜਗ੍ਹਾ ਹੀ ਸਦਾ ਸੁਹਾ ਰਹੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਧਿਆਨ ਸਿੰਘ ਨੇ ਆਪਣੀ ਵਾਰਤਾ ਬਿਆਨ ਕੀਤੀ ਕਿ ਸੱਚੇ ਪਾਤਸ਼ਾਹ ਜੀ, ਜਦੋਂ ਦਾ ਤੁਹਾਡਾ ਬਚਨ ਮੈਂ ਹਰਗੋਪਾਲ ਤੋਂ ਖਰੀਦਿਆ, ਉਦੋਂ ਤੋਂ ਬਾਅਦ ਐਸੀ ਕਿਰਪਾ ਹੋਈ, ਮੈਂ ਹਲਵਾਉਣ ਦੇ ਵਾਸਤੇ ਗਿਆ ਤੇ ਥੱਲਿਓਂ ਧਰਤੀ ਦੇ ਵਿੱਚੋਂ ਸਿਆੜ ਦੀ ਜਗ੍ਹਾ ਦੇ ਉੱਤੇ ਕਹਿੰਦਾ ਕਿ ਮੈਨੂੰ ਧਨ ਦੀ ਦੇਗ ਲੱਭੀ, ਮੈਂ ਬਹੁਤ ਮਾਲਾਮਾਲ ਹੋ ਗਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਜਿਹਦੇ ਹਿਰਦੇ ਦੇ ਵਿੱਚ ਸਿਦਕ ਵੱਸਦਾ ਹੈ, ਉਹ ਜਗ੍ਹਾ ਤੇ ਬਹੁਤ ਹੀ ਸੁਹਾਵਣੀ ਹੁੰਦੀ ਹੈ, ਬੜੀ ਚੰਗੀ ਹੁੰਦੀ ਹੈ। ਆਪਣੀ ਵਾਰਤਾ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰ ਰਿਹਾ ਹੈ ਧਿਆਨ ਸਿੰਘ।
ਘਰ ਮੈਂ ਆਏ ਕਰਾਹ ਗੁਰ ਦੀਨਾ, ਭੋਜਨ ਸਿੱਖ ਤਿਥਣ ਕੀਨਾ।
ਕਹਿੰਦਾ ਸੱਚੇ ਪਾਤਸ਼ਾਹ ਮੈਂ ਘਰ ਆਇਆ ਤੇ ਫਿਰ ਮੈਂ ਬਹੁਤਾ ਸਾਰਾ ਕੜਾਹ ਪ੍ਰਸ਼ਾਦ ਤਿਆਰ ਕੀਤਾ, ਭੋਜਨ ਸਿੱਖ ਅਤਿਥਨ ਕੀਨਾ, ਭਾਵ ਕੇ ਸਿੱਖਾਂ ਨੂੰ ਅਤਿਥੀਆਂ ਨੂੰ ਬਹੁਤ ਸਾਰਾ ਸੱਚੇ ਪਾਤਸ਼ਾਹ ਜੀ ਮੈਂ ਭੋਜਨ ਛਕਾਇਆ।
ਗੁਰ ਕੀ ਦਸਵੀਂ ਗੁਰ ਗ੍ਰਹਿ ਆਣੀ, ਗੁਰ ਸਨ ਮੁਖ ਤਨ ਦੀਨ ਵਿਡਾਣੀ।
ਭਾਵ ਕੇ ਦਸਵੰਧ ਲੈ ਕੇ ਗੁਰੂ ਜੀ ਦੀ ਚਰਨ ਸ਼ਰਨ ਆਇਆ ਔਰ ਕੁਝ ਧਨ ਗੁਰੂ ਜੀ ਕੀ ਹਜ਼ੂਰੀ ਮੈਂ ਵੰਡ ਦਿੱਤਾ।
ਤੁਮਰੀ ਵਸਤ ਕਹੋ ਕਿਆ ਕਰਾਂ, ਤੁਮ ਗੁਰ ਆਪਣੀ ਰਸਨਾ ਉਚਰਾ।
ਫਿਰ ਬੇਨਤੀ ਕੀਤੀ ਕਿ ਇਹ ਖਜ਼ਾਨਾ ਤੁਹਾਡਾ ਹੈ, ਇਸ ਦਾ ਕੀ ਕਰਾਂ। ਪਰੰਤੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਆਪਣੇ ਪਵਿੱਤਰ ਰਸਨਾ ਦੇ ਨਾਲ ਉਚਾਰਿਆ।
ਤੁਮਰਾ ਸੌਦਾ ਨਫਾ ਇਹ ਆਵਾ, ਗੁਰ ਦਸਵੰਦ ਤੋਹ ਦੀਨ ਚੜਾਵਾ।
ਸਤਿਗੁਰਾਂ ਨੇ ਆਖਿਆ ਕਿ ਤੂੰ ਜਿਹੜਾ ਸੌਦਾ ਕੀਤਾ ਹੈ
ਉਸੇ ਸੌਦੇ ਦੇ ਵਿੱਚੋਂ ਇਹ ਤੈਨੂੰ ਵੱਡਾ ਨਫ਼ਾ ਭਾਵ ਕੇ ਵੱਡਾ ਲਾਭ ਮਿਲਿਆ ਹੈ। ਇਸ ਲਾਭ ਦੇ ਵਿੱਚੋਂ ਗੁਰੂ ਕਾ ਦਸਵੰਧ ਤੁਸੀਂ ਪਹਿਲਾਂ ਹੀ ਹਾਜ਼ਰ ਕਰ ਦਿੱਤਾ ਹੈ।
ਮਸਤਕ ਟੇਕ ਗਿਆ ਮੈਂ ਤਬ ਹੀ ਉਚਿਤ ਕਰਮ ਤਵ ਧਨ ਸੋ ਕਰਹੀ।
ਹੁਣ ਇਹ ਜਿਹੜੀ ਵਾਰਤਾ ਹੈ ਜਿਹੜੀ ਕਿ ਬਿਆਨ ਕਰ ਰਿਹਾ ਧਿਆਨ ਸਿੰਘ, ਇਹ ਪਹਿਲਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਬਿਆਨ ਕਰ ਚੁੱਕਾ ਹੈ, ਪਰ ਬਾਕੀ ਸਾਧ ਸੰਗਤ ਨੂੰ ਸੁਣਾਉਣ ਦੇ ਵਾਸਤੇ ਸਤਿਗੁਰਾਂ ਨੇ ਦੁਬਾਰਾ ਪੁੱਛਿਆ। ਇਸ ਕਰਕੇ ਧਿਆਨ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਜੀ, ਜਦੋਂ ਤੁਸੀਂ ਐਸਾ ਮੈਨੂੰ ਬਚਨ ਕੀਤਾ, ਮੈਂ ਨਮਸਕਾਰ ਕਰਕੇ ਸੱਚੇ ਪਾਤਸ਼ਾਹ ਜੀ ਫਿਰ ਚਲਾ ਗਿਆ। ਉਚਿਤ ਕਰਮ ਤਵ ਧਨ ਕਰ ਹੀ, ਭਾਵ ਕਿ ਫਿਰ ਸੱਚੇ ਪਾਤਸ਼ਾਹ ਜੀ ਮੈਂ ਸਵੱਛ ਵਿਹਾਰ ਕੀਤਾ ਇਸ ਧਨ ਦੇ ਨਾਲ।
ਪਾਲੋ ਪਾਇਓ ਇਹ ਸਿੱਖ ਹੈ ਸ਼ਰਨੀ, ਤੁਮਰੀ ਆਇਓ ਗੁਰਮੁਖ ਬਰਨੀ।
ਇਸ ਤੋਂ ਬਾਅਦ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਇਹ ਸਿੱਖ ਭਾਵ ਕਿ ਹਰ ਗੋਪਾਲ ਭਲਾ ਹੈ ਜਿਹੜਾ ਕਿ ਇਸ ਵੇਲੇ ਤੁਹਾਡੇ ਸਰਨਾਂ ਦੇ ਵਿੱਚ ਗੁਰਮੁਖ ਬਣ ਕੇ ਪਹੁੰਚ ਗਏ।
ਸੁਣ ਸਤ ਗੁਰ ਸ੍ਰੀ ਮੁਖ ਤੇ ਕਹਿਓ, ਧਿਆਨ ਸਿੰਘ ਸਿੱਖ ਸਿਦਕੀ ਲਹਿਓ।
ਜਦੋਂ ਧਿਆਨ ਸਿੰਘ ਨੇ ਇਸ ਤਰ੍ਹਾਂ ਦੀਆਂ ਗੱਲਾਂ ਬਿਆਨ ਕੀਤੀਆਂ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਬਚਨ ਕੀਤਾ ਕਿ ਧਿਆਨ ਸਿੰਘ ਸਿੱਖ ਸਾਡਾ ਬਹੁਤ ਵੱਡਾ ਸਿਦਕੀ ਸਿੱਖ ਹੈ।
ਚੂਕ ਮੂਕ ਸਿੱਖ ਰੂਕ ਦੁਖ ਬਿਸ਼ਨ ਥਾਨ ਤੋਹੇ ਲੀਨ, ਗਿਰਾ ਪਰਾ ਸਨਮੁਖ ਖਰਾ ਨਾ ਟੂਟਾ ਨਾ ਹੀਨ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ, ਇਸ ਸਿੱਖ ਦੀ ਭੁੱਲ ਮੁੱਕ ਗਈ ਹੈ, ਦੁੱਖ ਰੁਕ ਗਏ ਹਨ ਤੇ ਤੈਨੂੰ ਹੁਣ ਵਚਨ ਲੈਣ ਕਰਕੇ ਵਿਸ਼ਨੂੰ ਥਾਨ ਭਾਵ ਕੇ ਬੈਕੁੰਠ ਪ੍ਰਾਪਤ ਹੋਵੇਗਾ।
ਗਿਰਾ ਪਰਾ ਸਨਮੁਖ ਖਰਾ ਨਾ ਟੂਟਾ ਨਾ ਹੀਨ,
ਕਿਉਂਕਿ ਸਾਹਮਣੇ ਖਲੋ ਕੇ ਚਰਨੀ ਜੋ ਡਿੱਗ ਪਿਆ ਹੁਣ ਟੁੱਟਾ ਤੇ ਹੀਨ ਨਹੀਂ ਰਿਹਾ, ਇਹ ਬਖਸ਼ਿਆ ਗਿਆ।
ਸਹਜ ਤਾਰਿਆ ਆਦ ਸਿੱਖ ਗੁਰ ਨਾਨਕ ਕੀ ਛਾਪ, ਖੰਡੇ ਪਾਹਲ ਹਤਨ ਕੋ ਤੁਰਕਣ ਸਿੰਘਣ ਥਾਪ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਆਦਿ ਗੁਰੂ ਨਾਨਕ ਦੇਵ ਜੀ ਨੇ ਸਹਿਜ ਤਾਰਿਆਂ ਦੀ ਛਾਪ ਸਿੱਖ ਰੱਖੀ, ਪਰ ਹੁਣ ਅਸੀਂ ਖੰਡੇ ਦਾ ਅੰਮ੍ਰਿਤ ਛਕਾ ਕੇ ਉਹਨਾਂ ਸਿੱਖਾਂ ਦੀ ਛਾਪ ਸਿੰਘ ਥਾਪੀ ਹੈ ਤੇ ਉਹ ਤੁਰਕਾਂ ਨੂੰ ਮਾਰਨਗੇ।
ਸਿਦਕੀ ਸਿੱਖ ਹੱਦ ਤੂੰ ਮੇਰਾ, ਮੋ ਚਰਨਣ ਮੈਂ ਪ੍ਰੇਮ ਕਨੇਰਾ।
ਸਤਿਗੁਰੂ ਗੋਬਿੰਦ ਸਿੰਘ ਜੀ ਧਿਆਨ ਸਿੰਘ ਨੂੰ ਕਹਿੰਦੇ ਨੇ ਕਿ ਤੂੰ ਮੇਰਾ ਬਹੁਤ ਵੱਡਾ ਸਿਦਕੀ ਸਿੱਖ ਹੈ, ਮਾਨੋ ਕਿ ਸਿਦਕ ਦੀ ਇੱਕ ਤੋਂ ਹੱਦ ਹੈ। ਮੋਹ ਚਰਨ ਮੈਂ ਪ੍ਰੇਮ ਕਨੇਰਾ, ਮੇਰੇ ਚਰਨਾਂ ਦੇ ਵਿੱਚ ਤੇਰਾ ਗੂੜਾ ਪ੍ਰੇਮ।
ਮੁਸਕਾਵਤ ਮੁਖ ਬਹੁਰ ਉਚਾਰਾ, ਧਿਆਨ ਸਿੰਘ ਤੂੰ ਸਿੱਖ ਹਮਾਰਾ।
ਮੁਸਕਰਾ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੁਬਾਰਾ ਆਪਣੇ ਮੁਖ ਤੋਂ ਉਚਾਰਿਆ, ਹੇ ਧਿਆਨ ਸਿੰਘਾ, ਤੂੰ ਮੇਰਾ ਸਿਦਕੀ ਸਿੱਖ।
ਜੋ ਚਿਤ ਇੱਛਾ ਜਾਚੋ ਪਿਆਰੇ, ਸਿਦਕ ਬਚਨ ਕਾ ਪ੍ਰੇਮ ਉਦਾਰੇ।
ਸਤਿਗੁਰੂ ਜੀ ਕਹਿੰਦੇ ਨੇ ਜਿਹੜੀ ਤੇਰੇ ਚਿੱਤ ਦੀ ਕੋਈ ਇੱਛਾ ਹੈ ਉਹ ਤੂੰ ਮੰਗ ਲੈ, ਸਿਦਕ ਬਚਨ ਕਾ ਪ੍ਰੇਮ ਉਦਾਰੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਡੇ ਬਚਨਾਂ ਉੱਤੇ ਸਿਦਕ ਦਾ ਤੇਰੇ ਵਿੱਚ ਬੜਾ ਪ੍ਰੇਮ।
ਕਲਗੀ ਧਰ ਤੇ ਸੁਣ ਕਰ ਕੰਨ, ਹੱਥ ਜੋਰ ਕਰ ਸਿੱਖ ਬਖਾਨਾ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੇ ਬਚਨ ਕੀਤੇ, ਉਹਨਾਂ ਬਚਨਾਂ ਨੂੰ ਸੁਣ ਕੇ ਹੱਥ ਜੋੜ ਕੇ ਫਿਰ ਉਸਨੇ ਬੇਨਤੀ ਕੀਤੀ।
ਸ੍ਰੀ ਪ੍ਰਭ ਬਹੁ ਚਿੰਤਾ ਮਨ ਮੇਰੇ, ਅਬ ਤੁਮ ਬਖਸ਼ੋ ਆਪਣ ਅਗੇਰੇ।
ਹੱਥ ਜੋੜ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਮੇਰੇ ਮਨ ਦੇ ਵਿੱਚ ਬੜੀ ਇੱਕ ਚਿੰਤਾ ਹੈ, ਅਬ ਤੁਮ ਬਖਸ਼ੋ ਆਪਣ ਅਗੇਰੇ। ਭਾਵ ਸੱਚੇ ਪਾਤਸ਼ਾਹ ਜੀ, ਹੁਣ ਆਪ ਦੇ ਸਾਹਮਣੇ ਜੋ ਕੋਈ ਸਿਦਕ ਤੋਂ ਡੋਲਦਾ ਹੈ ਤਾਂ ਤੁਸੀਂ ਸਿਦਕ ਬਖਸ਼ ਦਿਓ। ਆਵ ਸਿੱਖ ਮੁਰ ਜਾਵਤ ਹੈ ਐਸੇ, ਪਿੱਛੇ ਸਿਦਕ ਹੋਏ ਦ੍ਰਿੜ ਕੈਸੇ। ਕਹਿੰਦਾ ਸੱਚੇ ਪਾਤਸ਼ਾਹ ਇਸ ਵੇਲੇ ਤੁਸੀਂ ਆਪਣੇ ਹੁੰਦਿਆਂ ਜਿਹੜਾ ਸਿਦਕ ਤੋਂ ਡੋਲਦਾ ਹੈ ਉਹਨੂੰ ਸਿਦਕ ਬਖਸ਼ਦੇ ਹੋ, ਤੇ ਫੇਰ ਵੀ ਅਜੇ ਹਰ ਗੋਪਾਲ ਵਰਗੇ ਸਿੱਖ ਮੁਰਝਾ ਜਾਂਦੇ ਹਨ, ਭਾਵ ਕੇ ਡੋਲ ਜਾਂਦੇ ਹਨ। ਕਹਿੰਦਾ ਕਿ ਪਿੱਛੇ ਸਿਦਕ ਹੋਏ ਦ੍ਰਿੜ ਕੈਸੇ, ਤੁਹਾਡੇ ਜਾਣ ਤੋਂ ਬਾਅਦ ਫਿਰ ਸੱਚੇ ਪਾਤਸ਼ਾਹ ਜੀ ਸਿਦਕ ਕਿਸ ਤਰ੍ਹਾਂ ਦ੍ਰਿੜਤਾ ਦੇ ਵਿੱਚ ਹੋਵੇਗਾ। ਇਸੇ ਤਜਾ ਚੋਂ ਆਪ ਅਗਾਰੇ, ਦਿਓ ਸਿੱਖਣ ਕੋ ਸਿਦਕ ਉਦਾਰੇ। ਕਹਿੰਦਾ ਕਿ ਇਸ ਹਿੱਤ ਦੇ ਵਾਸਤੇ, ਇਸ ਕਾਰਨ ਦੇ ਕਰਕੇ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਚਰਨਾਂ ਦੇ ਵਿੱਚੋਂ ਇਹ ਮੰਗ ਮੰਗਦਾ ਹਾਂ ਕਿ ਕਿਰਪਾ ਕਰਕੇ ਆਪਣਿਆਂ ਸਾਰਿਆਂ ਸਿੱਖਾਂ ਨੂੰ ਉਦਾਰ ਸਿੱਖੀ ਦਾ ਦਾਨ ਬਖਸ਼ੋ। ਹੱਸ ਕਰ ਸ੍ਰੀ ਮੁਖ ਤਵੈ ਬਖਾਨਾ, ਧਿਆਨ ਸਿੰਘ ਸੁਣ ਆਗਲ ਪਾਨਾ। ਜਦੋਂ ਧਿਆਨ ਸਿੰਘ ਨੇ ਐਸੀ ਬੇਨਤੀ ਕੀਤੀ ਤੇ ਹੱਸ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ, ਧਿਆਨ ਸਿੰਘ ਸੁਣ ਆਗਲ ਪਾਨਾ, ਹੇ ਭਾਈ ਧਿਆਨ ਸਿੰਘ ਅੱਗੇ ਹੋਣ ਵਾਲਾ ਜਿਹੜਾ ਪਾਣਾ ਹੈ ਉਹ ਤੂੰ ਸੁਣ। ਸੇਂਦ ਲਸਣ ਮੁਖ ਤਾਇਰ ਹੀਰਾ, ਕਮੀ ਠੌਰ ਮੈਂ ਮੋਲ ਗਹੀਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਿੰਧ ਦੇ ਵਿੱਚ ਹੀਰੇ ਮੋਤੀ ਤੇ ਲਸਣੀਆਂ ਦੀ ਕੀਮਤ ਕਿਸੇ ਹੋਰ ਥਾਂ ਗਿਆ ਕੀ ਘੱਟ ਜਾਂਦੀ ਹੈ, ਭਾਵ ਕਿ ਸਮੁੰਦਰ ਦੇ ਪਾਸ ਹੁੰਦਿਆਂ ਰਤਨ ਰਤਨ ਹਨ, ਕੱਚ ਨਹੀਂ ਹਨ। ਜਦੋਂ ਉਹ ਦੂਰ ਵਿੱਥ ਤੇ ਹੋ ਜਾਂਦੇ ਹਨ, ਭਾਵ ਕਿ ਦੁਨੀਆਂ ਵਿੱਚ ਜੌਹਰੀਆਂ ਤੇ ਧਨੀਆਂ ਪਾਸ ਜਾਂਦੇ ਹਨ, ਉਹਨਾਂ ਦਾ ਕੁਛ ਘੱਟ ਨਹੀਂ ਜਾਂਦਾ ਕਿ ਉਹ ਕੱਚੇ ਹੋ ਜਾਂਦੇ ਹਨ, ਭਾਵ ਕਿ ਨਹੀਂ ਕੱਚੇ ਹੁੰਦੇ। ਨਹੀਂ, ਉਹ ਤਦ ਵੀ ਰਤਨ ਰਤਨ ਹੀ ਰਹਿੰਦੇ ਨੇ, ਸਗੋਂ ਦੂਰ ਜਾ ਕੇ ਵਧੇਰੇ ਉਹਨਾਂ ਦੀ ਕੀਮਤ ਪੈ ਜਾਂਦੀ ਹੈ ਤੇ ਵਧੇਰੇ ਕੀਮਤ ਦੇ ਸਮਝੇ ਜਾਂਦੇ ਨੇ। ਕਹਿੰਦੇ ਨੇ ਤਿਉਂ ਪਾਛੇ ਸਿੱਖ ਸਿਦਕੀ ਮੇਰੇ, ਲੱਖੋਂ ਹੋਵੇ ਵਧੈ ਵਧੇਰੇ। ਇਸੇ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰੇ ਸਿੱਖ ਨੇ ਸਿਦਕ ਉਹਨਾਂ ਦੇ ਵਿੱਚ ਰਤਨ ਭਾਵ ਪਾਇਆ ਹੈ, ਉਹ ਸਦਾ ਰਤਨ ਹੀ ਰਹਿਣਗੇ, ਉਹ ਕੱਚ ਕਦੇ ਨਹੀਂ ਬਣ ਸਕਦੇ। ਕਿਉਂਕਿ ਧਿਆਨ ਸਿੰਘ ਨੇ ਆਖਿਆ ਕਿ ਜਦੋਂ ਹੁਣ ਇਸ ਵੇਲੇ ਕੋਈ ਸਿੱਖ ਡੋਲ ਜਾਂਦਾ ਤੇ ਤੁਸੀਂ ਕਿਰਪਾ ਕਰਕੇ ਉਹਨੂੰ ਸੰਭਾਲ ਲੈਂਦੇ ਹੋ, ਪਰ ਤੁਹਾਡੇ ਜਾਣ ਤੋਂ ਪਿੱਛੋਂ ਸੱਚੇ ਪਾਤਸ਼ਾਹ ਜੀ ਕਿਵੇਂ ਸੰਭਾਲ ਹੋਵੇਗੀ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਪ੍ਰਮਾਣ ਦਿੱਤਾ ਹੈ ਕਿ ਜਿਹੜੇ ਰਤਨ ਹੀਰੇ ਹੁੰਦੇ ਨੇ ਉਹ ਭਾਵੇਂ ਕਿਤੇ ਵੀ ਹੋਣ, ਉਹਨਾਂ ਦੀ ਕੀਮਤ ਵੱਧ ਤੋਂ ਵੱਧ ਹੁੰਦੀ ਹੈ। ਜਦੋਂ ਦੂਰ ਚਲੇ ਜਾਂਦੇ ਨੇ ਤੇ ਫਿਰ ਹੋਰ ਵੀ ਜ਼ਿਆਦਾ ਉਹਨਾਂ ਦੀ ਕੀਮਤ ਪੈਂਦੀ ਹੈ। ਇਸੇ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਮੇਰੇ ਸਿੱਖ ਨੇ ਉਹ ਮੰਨੋ ਕਿ ਹੀਰੇ ਤੇ ਮੋਤੀਆਂ ਵਰਗੇ ਨੇ, ਇਹਨਾਂ ਦੀ ਕੀਮਤ ਕਦੇ ਵੀ ਘਟੇਗੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹਨਾਂ ਦੀ ਕੀਮਤ ਵਧੇਰੇ ਤੋਂ ਵਧੇਰੇ ਹੀ ਰਹੇਗੀ। ਹਮਰੇ ਤਨ ਕੀ ਸੂਰਗਤ, ਅਸਤ ਰਾਤ ਹੋਏ ਜਾਏ, ਕੂਕ ਉਠਤ ਜਗ ਮੈਂ ਲਸਤ, ਤਿਉ ਸਿੰਘੀ ਮਮ ਆਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੂਸਰਾ ਦ੍ਰਿਸ਼ਟਾਂਤ ਦਿੱਤਾ ਹੈ। ਦੂਸਰਾ ਦ੍ਰਿਸ਼ਟਾਂਤ ਦਿੰਦੇ ਹਨ ਕਿ ਮੇਰੇ ਤਨ ਦੀ ਗਤੀ ਸੂਰਜ ਵੱਤ ਹੈ, ਸੂਰਜ ਹੁੰਦਿਆਂ ਤਾਰੇ ਅਸਤ ਜਾਪਦੇ ਹਨ, ਪਰ ਜਦ ਰਾਤ ਹੋ ਜਾਏ ਤਾਂ ਇਉਂ ਤਾਰੇ ਉੱਠਦੇ ਹਨ, ਦਿਸਦੇ ਹਨ, ਜਿਵੇਂ ਜਾਗੇ ਹਨ ਤੇ ਸੁੱਤੇ ਜਗਤ ਦੇ ਵਿੱਚ ਚਮਕਦੇ ਹਨ। ਇਸ ਤਰ੍ਹਾਂ ਮੇਰੀ ਸਿੱਖੀ ਹੈ, ਭਾਵ ਦੋ ਦ੍ਰਿਸ਼ਟਾਂਤ ਸਤਿਗੁਰਾਂ ਨੇ ਦਿੱਤੇ ਹਨ। ਸਮੁੰਦਰ ਗੁਰੂ ਜੀ ਹਨ, ਸਿੱਖ ਰਤਨ ਹਨ, ਦੂਜੇ ਗੁਰੂ ਜੀ ਸੂਰਜ ਹਨ ਤੇ ਸਿੱਖ ਤਾਰੇ ਹਨ। ਸਮੁੰਦਰ ਵਿੱਚੋਂ ਵਿੱਥ ਪੈ ਕੇ ਰਤਨ ਰਤਨ ਹਨ ਤੇ ਵਧੇਰੇ ਮੁੱਲ ਪਾਉਂਦੇ ਹਨ। ਸੂਰਜ ਤੋਂ ਓਹਲੇ ਹੋ ਜਾਣ ਤੇ ਤਾਰੇ ਉਵੇਂ ਹੀ ਹਨ ਤੇ ਰੌਸ਼ਨ ਹਨ ਜਿਵੇਂ ਦਿਨ ਵੇਲੇ ਸਨ, ਪਰ ਹੁਣ ਵਧੇਰੇ ਚਮਕਦੇ ਦਿਸਦੇ ਹਨ। ਤਿਵੇਂ ਸਿੱਖ ਸਿੱਖ ਹਨ, ਗੁਰੂ ਜੀ ਦੇ ਮਹਾਨ ਤੇਜ ਕਰਕੇ ਮਾਤ ਦਿਸਦੇ ਹਨ, ਮਗਰੋਂ ਸਿੱਖ ਸਿੱਖ ਹੀ ਹੋਣਗੇ ਤੇ ਵਧੇਰੇ ਚਮਕਣਗੇ। ਕਹਿਣ ਤੋਂ ਪਾਵਿਆ ਕਿ ਜਿਸ ਤਰ੍ਹਾਂ ਤਾਰੇ ਤੇ ਹਮੇਸ਼ਾ ਹੀ ਚੜੇ ਰਹਿੰਦੇ ਨੇ, ਜਿਵੇਂ ਕਿ ਸੂਰਜ ਵੀ ਹਮੇਸ਼ਾ ਪ੍ਰਕਾਸ਼ਮਾਨ ਰਹਿੰਦਾ, ਪਰ ਕਵੀ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਮੈਂ ਸੂਰਜ ਵਰਗਾ ਹਾਂ, ਜਿੰਨਾ ਚਿਰ ਮੈਂ ਚਮਕਦਾ ਰਵਾਂਗਾ ਉਨਾ ਚਿਰ ਤਾਰੇ ਦਿਖਾਈ ਨਹੀਂ ਦੇਣਗੇ। ਮੇਰੇ ਸਿੱਖ ਤਾਰਿਆਂ ਵਰਗੇ ਨੇ, ਜਦੋਂ ਸੂਰਜ ਅਸਤ ਹੋ ਜਾਂਦਾ ਤੇ ਫਿਰ ਤਾਰਿਆਂ ਦੀ ਚਮਕ ਦਿਸਦੀ ਹੈ ਰਾਤ ਦੇ ਵੇਲੇ। ਇਸੇ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਜੀ ਧਿਆਨ ਸਿੰਘ ਨੂੰ ਕਹਿੰਦੇ ਨੇ ਕਿ ਮੈਂ ਸੂਰਜ ਵਰਗਾ, ਮੇਰੇ ਸਿੱਖ ਤਾਰਿਆਂ ਵਰਗੇ ਨੇ, ਜਿੰਨਾ ਚਿਰ ਸੂਰਜ ਦਾ ਪ੍ਰਕਾਸ਼ ਹੁੰਦਾ ਹੈ ਉਨਾ ਚਿਰ ਤਾਰੇ ਨਹੀਂ ਦਿਸਦੇ, ਤੇ ਜਦੋਂ ਸੂਰਜ ਛਿਪ ਜਾਂਦਾ ਤੇ ਫਿਰ ਤਾਰਿਆਂ ਦਾ ਪ੍ਰਕਾਸ਼ ਹੁੰਦਾ ਹੈ। ਇਸੇ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੇਰੇ ਜਾਣ ਤੋਂ ਪਿੱਛੋਂ ਵੀ ਇਹ ਜਿਹੜੇ ਤਾਰਿਆਂ ਵਰਗੇ ਸਿੱਖ ਨੇ ਸਗੋਂ ਬਹੁਤਾ ਹੀ ਜ਼ਿਆਦਾ ਚਮਕਣਗੇ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਸਿੱਖਿਆ ਦੇ ਰਹੇ ਨੇ ਧਿਆਨ ਸਿੰਘ ਨੂੰ। ਸਿਦਕ ਦੀਆ ਵੇ ਪੁੱਤਾ ਦਈ ਵਿਦਿਆ ਦੀਨੀ ਪੂਰ, ਰਟਤ ਸਿੰਘ ਮਮ ਤੇਜ ਵੱਧ ਬੈਠਤ ਮਤ ਹੋ ਮੂਰ। ਮੈਂ ਸਿੰਘਾਂ ਨੂੰ ਸਿਦਕ ਦਿੱਤਾ ਹੈ, ਵਿਭੂਤੀ ਦਿੱਤੀ ਹੈ ਤੇ ਉਹਨਾਂ ਦੇ ਵਿੱਚ ਵਿਦਿਆ ਭਰ ਦਿੱਤੀ ਹੈ। ਹੁਣ ਤਾਂ ਮੈਂ ਬੈਠਾ ਹਾਂ, ਪਰ ਮੇਰੇ ਮਗਰੋਂ ਜਿਉਂ ਜਿਉਂ ਸਿੰਘ ਮੇਰਾ ਨਾਮ ਰਟਣਗੇ ਤਿਵੇਂ ਤਿਵੇਂ ਤੇਜ ਵਧੇਗਾ ਤੇ ਮੂਰਖ ਵੀ ਸਮਤਵਾਨ ਹੋ ਕੇ ਬੈਠਣਗੇ। ਸੂਰ ਹੂਰ ਸਭ ਕੂਰ ਤਜ ਦੁਰ ਦਰ ਪੂਬਨ ਮਾਹੇ, ਰਾਜ ਬਾਜ ਗਜ ਸਾਜ ਸਭ ਸਿਦਕ ਦੀਆ ਮਮ ਪਾਹੇ। ਸਤਿਗੁਰੂ ਜੀ ਕਹਿੰਦੇ ਨੇ ਜੋ ਮੇਰੇ ਸਿੰਘ ਬਣਨਗੇ ਉਹ ਹੌਲੇ ਕਾਇਰ ਹਨ ਤਾਂ ਸੂਰਮੇ ਹੋ ਜਾਣਗੇ, ਕੂੜੇ ਹਨ ਤਾਂ ਕੂੜ ਉਹਨਾਂ ਤੋਂ ਛੁੱਟ ਜਾਏਗਾ। ਮੇਰੇ ਸਿੰਘ ਬਣਾਂ ਦੇ ਵਿੱਚ ਤੇ ਪ੍ਰਿਥਵੀ ਦੇ ਉੱਤੇ ਮੋਤੀਆਂ ਵਾਂਗ ਚਮਕਣਗੇ। ਇਸ ਪ੍ਰਕਾਰ ਕਹਿ ਕਰ ਜਗ ਸਵਾਮੀ ਮੰਦਰ ਗਮਣੇ ਅੰਤਰ ਜਾਮੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਐਸੇ ਬਚਨ ਕਰਕੇ ਫਿਰ ਜਗਤ ਦੇ ਸਵਾਮੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜੋ ਕਿ ਅੰਤਰਜਾਮੀ ਨੇ ਉਹ ਆਪਣੇ ਮਹਿਲਾਂ ਦੇ ਵਿੱਚ ਚਲੇ ਗਏ। ਖਾਣ ਪਾਣ ਕਰ ਨਿਸਾ ਗੁਜਾਰੀ ਆਏ ਪ੍ਰਾਤ ਪੁਣ ਸਭਾ ਮਜਾਰੀ। ਰਾਤ ਨੂੰ ਪ੍ਰਸ਼ਾਦ ਪਾਣੀ ਛਕ ਕੇ ਸਤਿਗੁਰਾਂ ਨੇ ਰਾਤ ਨੂੰ ਬਤੀਤ ਕੀਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅਗਲੀ ਸਵੇਰ ਦੀ ਜਦੋਂ ਸਭਾ ਲੱਗੀ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਸਭਾ ਦੇ ਵਿੱਚ ਪਹੁੰਚੇ।
ਬੈਠੇ ਕਰਕੇ ਸੌਚ ਸ਼ਨਾਨ ਆਏ ਖਾਲਸਾ ਲੱਗਿਓ ਦੀਵਾਨਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ਼ਨਾਨ ਪਾਣੀ ਕਰਕੇ ਸਭਾ ਦੇ ਵਿੱਚ ਪਹੁੰਚੇ ਨੇ ਤੇ ਸਾਰੇ ਦਾ ਸਾਰਾ ਖਾਲਸਾ ਵੀ ਸਤਿਗੁਰਾਂ ਦੇ ਆਲੇ ਦੁਆਲੇ ਆਣ ਕੇ ਬੈਠ ਗਿਆ। ਇਸ ਜਗ੍ਹਾ ਦੇ ਉੱਤੋਂ ਸੌ ਸਾਖੀ ਗ੍ਰੰਥ ਦੀ 81ਵੀਂ ਸਾਖੀ ਨੂੰ ਆਪਣੇ ਸ਼ਬਦਾਂ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਨੇ।
ਮਾਘ ਮਾਸ ਤਵ ਸੀਤ ਮਹਾਨੇ ਨਰ ਨਾਰੀ ਬਹੁ ਪ੍ਰਾਤ ਸ਼ਨਾਨੇ।
ਕੁਝ ਸਿੰਘਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮਾਘ ਦੇ ਮਹੀਨੇ ਦੇ ਵਿੱਚ ਬਹੁਤੀ ਜ਼ਿਆਦਾ ਠੰਡ ਹੁੰਦੀ ਹੈ, ਨਰ ਨਾਰੀ ਬਹੁ ਪ੍ਰਾਤ ਸ਼ਨਾਨੇ ਤੇ ਬਹੁਤੇ ਸਾਰੇ ਜਿਹੜੀ ਇਸਤਰੀਆਂ ਪੁਰਸ਼ ਨੇ ਉਹ ਮਾਘ ਦੇ ਮਹੀਨੇ ਦੇ ਵਿੱਚ ਸਵੇਰੇ ਸਵੇਰੇ ਇਸ਼ਨਾਨ ਕਰ ਲੈਂਦੇ ਨੇ। ਇਹ ਸਿੱਖਾਂ ਦੀ ਗੱਲ ਨਹੀਂ ਕਰ ਰਹੇ, ਜਿਹੜੇ ਆਮ ਲੋਕ ਨੇ ਉਹਨਾਂ ਦੀ ਗੱਲ ਕੀਤੀ।
ਤਵ ਸਿੱਖਣ ਕਰ ਜੋਰ ਉਚਾਰਾ ਮਾਘ ਮਾਸ ਯਾਰ ਕਾਤਕ ਸਾਰਾ।
ਸਿੱਖਾਂ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਮਾਘ ਦੇ ਮਹੀਨੇ ਦੇ ਵਿੱਚ ਤੇ ਕੱਤਕ ਦੇ ਮਹੀਨੇ ਦੇ ਵਿੱਚ ਆਮ ਜਿਹੜੇ ਲੋਕੀ ਨੇ ਉਹ ਬੜਾ ਸਵੇਰੇ ਸਵੇਰੇ ਹੀ ਜਾ ਕੇ ਨਹਾ ਲੈਂਦੇ।
ਨਰ ਨਾਰੀ ਗਣ ਪ੍ਰਾਤੀ ਜਾਗੈ ਸੀਤ ਨੀਰ ਸੋ ਮੱਜਣ ਲੱਗੈ।
ਸੱਚੇ ਪਾਤਸ਼ਾਹ ਜੀ ਇਸਤਰੀਆਂ ਤੇ ਪੁਰਸ਼ ਬਹੁਤੇ ਸਾਰੇ ਸਵੇਰੇ ਹੀ ਉੱਠ ਜਾਂਦੇ ਨੇ ਤੇ ਸੱਚੇ ਪਾਤਸ਼ਾਹ ਜਾ ਕੇ ਉਹ ਇਹਨਾਂ ਮਹੀਨਿਆਂ ਦੇ ਵਿੱਚ ਬਹੁਤਾ ਜ਼ਿਆਦਾ ਇਸ਼ਨਾਨ ਕਰਦੇ ਨੇ।
ਅਪਰ ਮਾਸ ਕੇ ਦਿਵਸਣ ਮਾਹੀ ਜਿਸ ਕਿਸ ਵੇਲੇ ਲੋਕ ਨਹਾਹੀ।
ਸਿੱਖਾਂ ਨੇ ਜ਼ਿਕਰ ਕੀਤਾ ਹੈ ਕਿ ਇਹਨਾਂ ਮਹੀਨਿਆਂ ਤੋਂ ਇਲਾਵਾ ਜਿਹੜੇ ਦੂਸਰੇ ਦਿਨ ਤੇ ਮਹੀਨੇ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਜਿਹੜੇ ਲੋਕ ਨੇ ਇਹ ਵੇਲੇ ਕੋਲੇ ਹੀ ਨਹਾਉਂਦੇ ਨੇ, ਭਾਵ ਕਿ ਸਵੇਰੇ ਉੱਠ ਕੇ ਨਹੀਂ ਨਹਾਉਂਦੇ, ਪਰ ਇਹਨਾਂ ਦਿਨਾਂ ਦੇ ਵਿੱਚ ਮਾਘ ਦੇ ਵਿੱਚ ਤੇ ਕਤੰਗ ਦੇ ਵਿੱਚ ਇਹ ਸਵੇਰੇ ਸਵੇਰੇ ਹੀ ਨਹਾ ਲੈਂਦੇ ਨੇ। ਸੱਚੇ ਪਾਤਸ਼ਾਹ ਜੀ ਇਹ ਕਾਰਨ ਕੀ?
ਸਤ ਗੁਰ ਪਾਤ ਸ਼ਾਹਿਨ ਬਾਤ ਕਿਮ ਹੋਵੇ ਬਰਨੋ ਬਖੇਆਤ।
ਭਾਵ ਕੇ ਜਿਹੜੇ ਸਿੱਖ ਨੇ ਉਹਨਾਂ ਦਾ ਤਾਂ ਨਿਯਮ ਹੈ ਉਹ ਸਵੇਰੇ ਹਮੇਸ਼ਾ ਹੀ ਉੱਠਦੇ ਨੇ ਤੇ ਹਮੇਸ਼ਾ ਹੀ ਨਹਾਉਂਦੇ ਨੇ, ਭਾਵੇਂ ਸਰਦੀ ਦਾ ਸਮਾਂ ਹੋਵੇ ਤੇ ਭਾਵੇਂ ਗਰਮੀ ਦਾ ਹੋਵੇ। ਪਰ ਸਿੱਖਾਂ ਨੇ ਸਵਾਲ ਕੀਤਾ ਕਿ ਜਿਹੜੇ ਦੂਸਰੇ ਆਮ ਲੋਕ ਨੇ ਉਹ ਸੱਚੇ ਪਾਤਸ਼ਾਹ ਭਾਵੇਂ ਕਿ ਵੇਲੇ ਕੋਲੇ ਨਹਾਉਂਦੇ ਨੇ, ਪਰ ਇਹਨਾਂ ਮਹੀਨਿਆਂ ਦੇ ਵਿੱਚ ਉਹ ਸੱਚੇ ਪਾਤਸ਼ਾਹ ਜੀ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਹੀ ਨਹਾ ਲੈਂਦੇ ਨੇ। ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਕਾਰਨ ਬਿਆਨ ਕਰੋ ਕਿ ਸੱਚੇ ਪਾਤਸ਼ਾਹ ਜੀ ਇਹਨਾਂ ਦਾ ਕਾਰਨ ਕੀ ਹੈ। ਉਸ ਵੇਲੇ ਸਿੱਖਾਂ ਨੇ ਇਸ ਤਰੀਕੇ ਦੇ ਨਾਲ ਅਰਜ਼ ਕੀਤੀ। ਇੱਕ ਦਿਨ ਇੱਕ ਸਿੱਖ ਦੀਵਾਨ ਅੰਦਰ ਕਹਿੰਦਾ ਪਰਮ ਮੈਨੂੰ ਪਰਮਾਮ ਦੇ ਨੇ, ਮੇਰੇ ਪਰਮ ਸਤਿਗੁਰੂ ਜੀ ਦੂਰ ਕਰੋ ਹਿੰਦੂ ਲੋਕ ਜੋ ਇਹ ਸੁਨਾਮ ਦੇ ਨੇ। ਕੱਤਕ ਮਗਰ ਮਾਘ ਸਵੇਰੇ ਨਾਵੇ, ਵੱਡੇ ਪੌਨੇ ਉਹਨੂੰ ਹੱਥ ਆਮਦੇ ਨੇ। ਕਿਰਪਾ ਕਰ ਦੱਸੋ ਕਰਤਾਰ ਸਿੰਘਾ ਉਹ ਲੋਕ ਕਿਹੜੀ ਗਤੀ ਪਾਉਂਦੇ ਨੇ। ਇੱਕ ਸਿੱਖ ਨੇ ਸਵਾਲ ਕੀਤਾ ਕਿ ਕਿਰਪਾ ਕਰਕੇ ਦੱਸੋ ਕਿ ਇਹਨਾਂ ਲੋਕਾਂ ਨੂੰ ਕਿਹੜੀ ਗਤੀ ਦੀ ਪ੍ਰਾਪਤੀ ਹੋਵੇਗੀ ਜਿਹੜੇ ਕੱਤਕ ਦੇ ਮੱਗਰ ਦੇ ਅਤੇ ਮਾਘ ਦੇ ਮਹੀਨੇ ਦੇ ਵਿੱਚ ਸਵੇਰੇ ਸਵੇਰੇ ਆਮ ਲੋਕ ਨਹਾਉਂਦੇ ਨੇ, ਕਿਉਂਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਮਾਜ ਰਾਗ ਦੇ ਵਿੱਚ ਇਹਨਾਂ ਦੇ ਬਾਰੇ ਲਿਖਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਅਨੇਕ ਤੀਰਥ ਜੇ ਯਤਨ ਕਰੈ ਅੰਤਰ ਕੀ ਹੋਮੈ ਕਦੇ ਨਾ ਜਾਏ। ਭਾਵ ਕਿ ਅਨੇਕਾਂ ਯਤਨਾਂ ਕਰਨ ਦੇ ਨਾਲ, ਅਨੇਕਾਂ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਦੇ ਨਾਲ ਵੀ ਸਤਿਗੁਰੂ ਜੀ ਕਹਿੰਦੇ ਨੇ ਕਿ ਅੰਦਰ ਦੀ ਜਿਹੜੀ ਹੋਮੈ, ਜਿਹੜਾ ਅੰਦਰ ਦਾ ਹੰਕਾਰ ਹੈ, ਉਹ ਕਿਸੇ ਵੀ ਤਰੀਕੇ ਦੇ ਨਾਲ ਦੂਰ ਨਹੀਂ ਹੁੰਦਾ। ਸਿੱਖ ਨੇ ਸਵਾਲ ਕੀਤਾ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਫਿਰ ਅੱਗੇ ਜਵਾਬ ਦਿੰਦੇ ਨੇ। ਸੁਣ ਸਿੱਖਣ ਕੇ ਸੰਸੇ ਬੈਨ, ਸਿਰੀ ਮੁਖ ਤੇ ਬੋਲੇ ਸੁਖ ਐਨ। ਸ਼ੰਕੇ ਵਾਲੀ ਜਦੋਂ ਗੱਲ ਸਿੱਖ ਦੀ ਸੁਣੀ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਜਿਹੜੇ ਸਤਿਗੁਰੂ ਜੀ ਸੁਖਾਂ ਦੇ ਕਾਰਨ। ਇਹ ਦੇ ਪੰਜ ਭੂਤ ਦੀ ਬਣੀ ਹੋਈ ਹੈ ਜੜ ਚੇਤਨ ਵਿਚਾਰ ਨਾਹੀ, ਪਾਪ ਪੁੰਨ ਨਾ ਇਸ ਦੇ ਵਸ ਕੋਈ, ਕਰੇ ਆਪਣੇ ਆਪ ਕੋਈ ਕਾਰ ਨਾਹੀ। ਜੀਵ ਆਤਮਾ ਰਲ ਕੇ ਕਰਮ ਕਰਦੇ, ਇਹ ਦੇਹ ਦਾ ਕੁਝ ਅਖਤਿਆਰ ਨਾਹੀ, ਪੁੰਨ ਪਾਪ ਸਾਰੇ ਜੀਵ ਆਤਮਾ ਦੇ ਅੰਦਲੀ ਇਸ ਹੈ ਸਾਰ ਨਾਹੀ। ਦੇ ਤੋਤਿਆਂ ਚੇਤਨਾ ਤੁਪਦਾ ਹੈ, ਸਕੇ ਅੰਦਰੋਂ ਮੈਲ ਨੂੰ ਟਾਰ ਨਾਹੀ, ਪਾਣੀ ਪੀਤਿਆਂ ਹੋਵਣ ਦੀ ਦੂਰ ਤ੍ਰਿਖਾ, ਅੰਤਸ਼ ਕਰਨ ਦਾ ਕੁਝ ਸੁਧਾਰ ਨਾਹੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਾਣੀ ਪੀਣ ਦੇ ਨਾਲ ਤ੍ਰਿਖਾ ਮਿਟਦੀ ਹੈ, ਪਿਆਸ ਮਿਟਦੀ ਹੈ, ਅੰਤਸ਼ ਕਰਨ ਦਾ ਕੁਝ ਸੁਧਾਰ ਨਹੀਂ ਹੁੰਦਾ। ਜਿਸ ਤਰ੍ਹਾਂ ਕਿ ਮਲਾਰ ਰਾਗ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਪਾਣੀ ਚਿੱਤ ਨਹੀਂ ਧੋ ਪਈ ਮੁਖ ਪੀਤੇ ਤਿਖ ਜਾਏ। ਭਾਵ ਕਿ ਤਿਖਾ ਤਾਂ ਜਾਂਦੀ ਹੈ, ਪਿਆਸ ਤਾਂ ਮਿਟਦੀ ਹੈ, ਜੇਕਰ ਮੁਖ ਦੇ ਨਾਲ ਪਾਣੀ ਪੀਤਾ ਜਾਵੇ। ਮੈਲ ਬਾਰ ਦੀ ਪਾਣੀ ਉਤਾਰ ਸਕੇ, ਕਰੇ ਮਨ ਦਾ ਕੁਝ ਸੁਧਾਰ ਨਾਹੀ, ਜਿਹੜੀ ਮਤ ਨੂੰ ਪਾਪਾਂ ਦੀ ਮੈਲ ਲੱਗੀ, ਪਾਣੀ ਸਕਦਾ ਉਹਨੂੰ ਉਤਾਰ ਨਾਹੀ। ਬਾਹਰੋਂ ਤੂੰਬੜੀ ਤੋਤਿਆਂ ਕੀ ਸਹੁਰੇ, ਜਿਚਰ ਅੰਦਰੋਂ ਭਗਤੀ ਪਿਆਰ ਨਾਹੀ, ਬਿਨਾਂ ਭਗਤੀ ਪ੍ਰੇਮ ਕਰਤਾਰ ਸਿੰਘਾ ਹੁੰਦਾ ਜੀਵ ਦਾ ਐਵੇਂ ਉਧਾਰ ਨਾਹੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬਗੈਰ ਪ੍ਰੇਮ ਭਗਤੀ ਤੋਂ ਜੀਵ ਦਾ ਕਦੇ ਉਧਾਰ ਨਹੀਂ ਹੋ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਵੇਂ ਕੌੜੀ ਤੂੰਬੀ ਨੂੰ ਬਾਹਰੋਂ ਕਿੰਨਾ ਵੀ ਧੋਤਾ ਜਾਵੇ ਕੁਝ ਸੁਰ ਨਹੀਂ ਸਕਦਾ, ਭਾਵ ਕਿ ਉਹ ਕੌੜੀ ਦੀ ਕੌੜੀ ਹੀ ਰਹਿੰਦੀ ਹੈ। ਜਿਸ ਤਰ੍ਹਾਂ ਕਿ ਲਿਖਿਆ ਹੋਇਆ ਗੁਰਬਾਣੀ ਦੇ ਵਿੱਚ ਸੂਹੀ ਰਾਗ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ਸਤਿਗੁਰੂ ਜੀ ਲਿਖਦੇ ਨੇ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ ਦੋਏ ਪਾ ਚੜੀ ਅਸ ਹੋਰ, ਬਾਹਰ ਧੋਤੀ ਤੂੰਬੜੀ ਅੰਦਰ ਵਿਸ ਨਿਕੋਰ। ਬਾਹਰੋਂ ਕਿੰਨਾ ਵੀ ਕੌੜੀ ਤੂੰਬੀ ਨੂੰ ਧੋ ਦਈਏ, ਪਰ ਅੰਦਰ ਉਹਦੇ ਕੌੜ ਕੜੱਤਨ ਹਮੇਸ਼ਾ ਹੀ ਜ਼ਹਿਰ ਵਰਗੀ ਰਹਿੰਦੀ ਹੀ ਰਹਿੰਦੀ। ਆਸਾ ਰਾਗ ਦੇ ਵਿੱਚ ਕਬੀਰ ਜੀ ਨੇ ਫਰਮਾਇਆ, ਕਬੀਰ ਜੀ ਲਿਖਦੇ ਨੇ, ਜਲ ਕੇ ਮੱਜਣ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਾਵੈ, ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਫਿਰ ਜੋਨੀ ਆਵੈ। ਭਾਵ ਕੇ ਜੇਕਰ ਜਲ ਦੇ ਵਿੱਚ ਤੀਰਥਾਂ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਹੀ ਮੋਕਸ਼ ਦੀ ਪ੍ਰਾਪਤੀ ਹੁੰਦੀ ਹੋਵੇ ਤੇ ਡੱਡੂ ਤੇ ਰਹਿੰਦਾ ਹੀ ਹਮੇਸ਼ਾ ਪਾਣੀ ਦੇ ਵਿੱਚ ਹੈ, ਫਿਰ ਉਹ ਕਿਉਂ ਨਹੀਂ ਮੁਕਤ ਹੋ ਗਿਆ? ਭਗਤ ਕਬੀਰ ਜੀ ਕਹਿੰਦੇ ਨੇ ਕਿ ਜਿਹੜੇ ਐਸੇ ਪੁਰਸ਼ ਨੇ ਉਹ ਡੱਡੂ ਵਰਗੇ ਨੇ। ਕੀ ਡੱਡੂ ਹੋਇਆ ਤੇ ਕੀ ਉਹ ਮਨੁੱਖ ਹੋਏ? ਭਾਵ ਕੇ ਜੂਨਾਂ ਦੇ ਵਿੱਚੋਂ ਉਹਨਾਂ ਦਾ ਛੁਟਕਾਰ ਹੋ ਨਹੀਂ ਸਕਦਾ, ਕਿਉਂਕਿ ਤੀਰਥਾਂ ਦੇ ਇਸ਼ਨਾਨ ਕਰਨ ਦੇ ਨਾਲ ਮੁਕਤੀ ਦੀ ਪ੍ਰਾਪਤੀ ਹੋ ਨਹੀਂ ਸਕਦੀ। ਸਿੱਖ ਨੇ ਇਸ ਤਰ੍ਹਾਂ ਸਵਾਲ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੰਜ ਜਵਾਬ ਦਿੱਤਾ,
ਤੀਰਥ ਨਾਤਿਆਂ ਜੇ ਕਰ ਗਤੀ ਹੋਵੇ, ਡੱਡਾਂ ਮੱਛੀਆਂ ਕਰੋ ਵਿਚਾਰ ਸਾਰੇ, ਜੀਵ ਜੰਤ ਜੋ ਤੀਰਥਾਂ ਵਿੱਚ ਰਹਿੰਦੇ ਹੋਏ ਚਾਹੀਦੇ ਨੇ ਉਹ ਪਾਰ ਸਾਰੇ, ਸਦਾ ਬਗਲੇ ਤੀਰਥਾਂ ਵਿੱਚ ਰਹਿੰਦੇ, ਖਾਂਦੇ ਡੱਡੀਆਂ ਤੇ ਜੀਵ ਮਾਰ ਸਾਰੇ, ਗਤੀ ਉਹਨਾਂ ਦੀ ਨਹੀਂ ਗਿਆਨ ਬਿਨਾ, ਵੇਦ ਸ਼ਾਸਤਰ ਰਹੇ ਪੁਕਾਰ ਸਾਰੇ, ਜਿਹੜੇ ਭਗਤੀ ਪ੍ਰੇਮ ਵਿਚਾਰ ਬਿਨਾ ਨਹਾਉਂਦੇ ਫਿਰਦੇ ਨੇ ਨਰ ਨਾਰ ਸਾਰੇ, ਮੱਛਾਂ ਡੱਡੀਆਂ ਦੇ ਤੁਲ ਸਮਝ ਲਵੋ, ਗਰਭ ਜੂਣ ਪਾਵਣ ਬਾਰ ਬਾਰ ਸਾਰੇ, ਵਾਂਗ ਜੋਕਾਂ ਦੇ ਪਾਣੀ ਦੇ ਵਿੱਚ ਵਸਣ, ਨਹੀਂ ਜਾਣਦੇ ਕਵਲ ਦੀ ਸਾਰ ਸਾਰੇ, ਚਮ ਧੋਮ ਦੇ ਫਿਰਨ ਕਰਤਾਰ ਸਿੰਘਾ, ਨਹੀਂ ਪਾਉਣਗੇ ਅੰਤ ਛੁਟਕਾਰ ਸਾਰੇ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਤੇ ਚਮੜੀ ਨੂੰ ਧੋਂਦੇ ਫਿਰਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੰਤ ਦੇ ਵੇਲੇ ਛੁਟਕਾਰ ਦੀ ਕਦੇ ਵੀ ਪ੍ਰਾਪਤੀ ਨਹੀਂ ਹੋਵੇਗੀ। ਜਪਜੀ ਸਾਹਿਬ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਚਾਰਿਆ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ। ਪਾਪ ਕੇ ਪਾਪਾਂ ਦੀ ਜਿਹੜੀ ਮੈਲ ਹੈ ਉਹ ਤੀਰਥਾਂ ਦੇ ਇਸ਼ਨਾਨ ਕਰਨ ਦੇ ਨਾਲ ਜਾ ਨਹੀਂ ਸਕਦੀ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਉਹ ਤੇ ਪਾਪਾਂ ਦੀ ਮੈਲ ਨਾਮ ਦੇ ਵਿੱਚ ਤਾਰੀ ਲਾਉਣ ਦੇ ਨਾਲ ਹੀ ਦੂਰ ਹੋਵੇਗੀ, ਭਾਵ ਕਿ ਨਾਮ ਜਪਣ ਦੇ ਨਾਲ ਹੀ ਪਾਪਾਂ ਦੀ ਮੈਲ ਧੋਤੀ ਜਾਵੇਗੀ।
ਸੁਣ ਪਾਈ ਸਭ ਜਗਤ ਤਮਾਸ਼ਾ, ਕਿਆ ਇਸ ਕੀ ਗਤ ਕਰੈ ਪਰ ਕਾਸ਼ਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਿੱਖੋ ਇਹ ਜਗਤ ਦਾ ਇੱਕ ਤਮਾਸ਼ਾ ਐਸਾ ਹੈ, ਕਿਆ ਇਸ ਕੀ ਗਤ ਕਰੈ ਪ੍ਰਕਾਸ਼ਾ, ਇਸ ਦੀ ਗਤੀ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਿਸ ਤਰ੍ਹਾਂ ਅਸੀਂ ਬਿਆਨ ਕਰੀਏ। ਅੱਗੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਛੰਦ ਦੇ ਨਾਲ ਪ੍ਰਮਾਣ ਦਿੰਦੇ ਨੇ ਬਹੁਤ ਸਾਰੇ,
ਮਤਲਬ ਕੀ ਕਿਆ ਪ੍ਰੀਤ ਚਿਰ ਨਹੀਂ ਠਹਿਰਦੀ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਤਲਬ ਦੀ ਪ੍ਰੀਤੀ ਚਿਰ ਤੱਕ ਨਹੀਂ ਠਹਿਰਦੀ, ਭਾਵ ਕਿ ਚਿਰ ਤੱਕ ਨਹੀਂ ਨਿਭਦੀ ਉਹ ਪ੍ਰੀਤ ਜਿਹਦੇ ਵਿੱਚ ਮਤਲਬ ਹੋਵੇ, ਸਵਾਰਥ ਹੋਵੇ।
ਦੁੱਧ ਦੇਤ ਜਾਂ ਤੇਨ ਦੇਵਤਾ ਮਿਹਰ ਦੇ, ਭਾਵ ਕਿ ਜੇ ਗਾਂ ਦੁੱਧ ਦੇਵੇ ਤਾਂ ਕਹਿੰਦੇ ਹਨ ਦੇਵਤਾ ਦੀ ਮਿਹਰ ਹੈ, ਭਾਵ ਕਿ ਗਊ ਦੇਵਤਾ ਹੈ ਤੇ ਮਿਹਰ ਕਰ ਰਹੀ ਹੈ, ਦੁੱਧ ਦੇ ਰਹੀ ਹੈ। ਪੂਜਾ ਦੇਵੈ ਦੇਵਤਾ ਪ੍ਰੀਤ ਹੋ ਸ਼ਹਿਰ ਦੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੇਕਰ ਦੇਵਤੇ ਮੁਰਾਦਾਂ ਪੂਰੀਆਂ ਕਰਨ ਤੇ ਸਾਰੇ ਸ਼ਹਿਰ ਦੀ ਉਹਨਾਂ ਦੇ ਵਿੱਚ ਪ੍ਰੀਤ ਹੁੰਦੀ।
ਪੁੱਤਰ ਜਣੇਂਦੀ ਨਾਰ ਕਰ ਪੀਤਰ ਭਾਵਦੇ,
ਜਿਹੜੀ ਔਰਤ ਪੁੱਤਰ ਜੰਮਦੀ ਹੈ ਉਹਦੀ ਘਰ ਦੇ ਵਿੱਚ ਤਿਆਂਢ ਗੁਆਂਢ ਦੇ ਵਿੱਚ ਬੜੀ ਤਾਰੀਫ ਹੁੰਦੀ ਹੈ, ਉਹ ਔਰਤ ਬਹੁਤ ਚੰਗੀ ਲੱਗਦੀ ਹੈ ਜਿਹੜੀ ਹਮੇਸ਼ਾ ਪੁੱਤਰਾਂ ਨੂੰ ਜਨਮ ਦੇਵੇ, ਲੜਕੀ ਨਾ ਜੰਮੇ।
ਦਾਨ ਦੇ ਜਜਮਾਨ ਦਿਜ ਗੱਲ ਕਹਿ ਭਾਵਦੇ,
ਸਤਿਗੁਰੂ ਜੀ ਕਹਿੰਦੇ ਨੇ ਜੇ ਜਜਮਾਨ ਦਿਜ ਨੂੰ ਭਾਵ ਕੇ ਪੰਡਿਤ ਨੂੰ ਦਾਨ ਦੇਵੇ ਤਾਂ ਦਿਜ ਨੂੰ ਪੰਡਿਤ ਨੂੰ ਉਸ ਜਜਮਾਨ ਦੀ ਗੱਲ ਬੜੀ ਚੰਗੀ ਲੱਗਦੀ ਹੈ, ਭਾਵ ਕੇ ਬੜੀ ਗੱਲ ਪਾਉਂਦੀ ਹੈ। ਜਾਂ ਫਿਰ ਇਸ ਤੁਕ ਦਾ ਇੱਕ ਹੋਰ ਭਾਵ ਵੀ ਲਾਇਆ ਜਾ ਸਕਦਾ ਕਿ ਪੰਡਿਤ ਜਜਮਾਨ ਨੂੰ ਮਨ ਪਾਉਂਦੀਆਂ ਗੱਲਾਂ ਕਹਿੰਦਾ ਹੈ, ਭਾਵ ਕੇ ਉਹਦੀ ਖੁਸ਼ਾਮਦ ਕਰਦਾ।
ਮਾਲਕ ਦੇਵੈ ਖਾਣ ਤਾਂ ਚਾਕਰ ਚਾਂਦਨੇ,
ਇਸ ਤੋਂ ਅੱਗੇ ਸਤਿਗੁਰੂ ਜੀ ਹੋਰ ਪ੍ਰਮਾਣ ਦਿੰਦੇ ਨੇ ਕਿ ਨੌਕਰ ਚਾਂਦਨੀ ਵਾਂਗੂ ਖਿੜਿਆ ਮਿਲਦਾ ਹੈ ਜੇਕਰ ਮਾਲਕ ਉਹਨੂੰ ਬਹੁਤਾ ਸਾਰਾ ਖਾਣ ਪਹਿਨਣ ਦੇ ਵਾਸਤੇ ਦਿੰਦਾ ਰਹੇ।
ਹੋਮ ਖੱਟੂ ਹੋਵੇ ਪੁਰਖ ਨਾਰ ਦਿਲ ਮਾਦਨੇ,
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਮਨੁੱਖ ਨਖੱਟੂ ਹੋਵੇ, ਕੁਝ ਕਮਾਉਂਦਾ ਨਾ ਹੋਵੇ, ਨਾਰ ਦਿਲ ਮਾਦਨੇ, ਭਾਵ ਕਿ ਉਸ ਨਾਰੀ ਦਾ ਦਿਲ ਬੜਾ ਉਦਾਸ ਰਹਿੰਦਾ ਹੈ ਜਿਹੜਾ ਪਤੀ ਨਖੱਟੂ ਹੋਵੇ, ਕੁਝ ਖੱਟ ਕਮਾ ਕੇ ਲਿਆਉਂਦਾ ਨਾ ਹੋਵੇ। ਦੇਖਾ ਦੇਖੀ ਰੀਤ ਸਭ ਹਿੰਨ ਮਨ ਪਾਵਦੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੇਖਾ ਦੇਖੀ ਦੀ ਰੀਤ ਹੈ, ਸਾਰਿਆਂ ਦੇ ਮਨ ਨੂੰ ਪਾਵਦੀ। ਸਿੱਖੋ ਸੱਚੀ ਸਤਿਗੁਰ ਪ੍ਰੀਤ ਸਦਾ ਹੀ ਪਾਵਦੇ। ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਹੇ ਭਾਈ ਸਿੱਖੋ, ਸੱਚੀ ਜਿਹੜੀ ਸਤਿਗੁਰੂ ਦੀ ਪ੍ਰੀਤ ਹੈ ਉਹ ਸਦਾ ਹੀ ਪਾਉਂਦੀ ਹੈ, ਚੰਗੀ ਰਹਿੰਦੀ। ਭਾਈ ਮੇਰਾ ਸਿੱਖ ਸੁਣੋ ਸਭ ਕਾਮ ਦੇ। ਅੱਗੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਹੇ ਮੇਰੇ ਸਾਰੇ ਸਿੱਖ ਭਾਈਓ, ਸੁਣੋ ਸਹਿ ਕਾਮਤਾ ਦੀ ਗੱਲ, ਇਹ ਦੁਨੀਆ ਕਾਮਨਾ ਦੀ ਬੱਧੀ ਹੋਈ ਕੰਮ ਕਰਦੀ ਹੈ। ਹੇ ਭਾਈ ਸਭ ਦੇ ਕੰਮ ਦੀ ਸਿੱਖਿਆ ਤੁਸੀਂ ਸੁਣ ਲਓ। ਨਿਤ ਜਗ ਫਲ ਦਾਨ ਹੋਤ ਸਿਦਕ ਗੁਰ ਧਾਮ ਦੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰ ਘਰ ਦੇ ਸਿਦਕ ਦੇ ਵਿੱਚ ਜੋ ਰਹਿੰਦਾ ਹੈ ਉਸ ਨੂੰ ਨਿਤ ਜਗ ਦਾ ਫਲ ਦਾਨ ਦਾ ਪ੍ਰਾਪਤ ਹੁੰਦਾ ਹੈ। ਪਹਿਰ ਰਾਤ ਇਸ਼ਨਾਨ ਸਦਾ ਹੀ ਪਾਵਦੇ। ਅੱਗੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਗੁਰਸਿੱਖਾਂ ਨੂੰ ਪਹਿਰ ਰਾਤ ਰਹਿੰਦੀ ਦਾ ਇਸ਼ਨਾਨ ਸਦਾ ਪਿਆਰਾ ਲੱਗਦਾ ਹੈ। ਅਸ਼ਵੇਦ ਗੋਮੇਦ ਘਟੀ ਘਟ ਜਾਮਦੀ। ਅੱਗੇ ਸਤਿਗੁਰੂ ਜੀ ਕਹਿੰਦੇ ਨੇ ਅੱਗੋਂ ਫੇਰ ਹਰ ਘੜੀ ਘਟਦੀ ਜਾਂਦਿਆਂ ਨਹਾਉਣਾ ਫਲ ਨੂੰ ਘਟਾਉਂਦਾ ਹੈ। ਇੰਜ ਕੇ ਇੱਕ ਘੜੀ ਘਟੇ ਤੇ ਨਹਾਉਣਾ ਅਸ਼ਵੇਦ ਤੇ ਦੋ ਘੜੀ ਘਟੇ ਤੇ ਨਹਾਉਣਾ ਗੋਮੇਦ ਫਲ ਦੇ ਬਰਾਬਰ ਹੈ। ਤੀਜੀ ਅਗਨ ਹੋਤਰੇ ਸਟੋਮ ਜੋਤ ਜੋਤ ਸੋ ਮਾਵਦੀ। ਤੀਜੀ ਅਗਨ ਹੋਤਰ ਸਟੋਮ ਜੋਤ ਮਾਵਦੀ। ਤੀਜੀ ਘੜੀ ਘਟੇ ਤੇ ਨਾਤਿਆਂ ਜੋਤੁਖ ਅਗਨੋਤਰੀ ਦੇ ਤੁਲ ਬਰਾਬਰ ਹੈ। ਪਾਪ ਕੇ ਇੰਨਾ ਫਲ ਮਿਲਦਾ ਹੈ। ਜੋਤ ਸ਼੍ਰੋਮ ਇੱਕ ਯੱਗ ਦਾ ਨਾਮ ਹੈ। ਸਵਰਨ ਚਾਂਦੀ ਦੂਧ ਤਾਂਬਾ ਦੇ ਸਾਂਭਦੀ। ਚੌਥੀ ਦੇ ਕਟਿਆਂ ਸੋਨੇ ਦਾਣ ਦਾ, ਪੰਜਵੀਂ ਦੇ ਕਟਿਆਂ ਚਾਂਦੀ ਦਾਣ ਦਾ, ਛੇਵੀਂ ਦੇ ਕਟਿਆਂ ਦੁੱਧ ਦਾਣ ਦਾ ਤੇ ਸੱਤਵੀਂ ਦੇ ਕਟਿਆਂ ਤਾਂਬੇ ਦਾਣ ਦੇ ਸਮਾਨ ਹੈ। ਰਸਮ ਦੇਖ ਜਲ ਦਾਨ ਪਾਪ ਹਨ ਜਾਮਦੀ। ਅੱਠਵੀਂ ਕਟਿਆਂ ਤੇ ਅਰਥਾਤ ਸੂਰਜ ਦੀਆਂ ਕਿਰਨਾਂ ਵੇਖ ਕੇ ਇਸ਼ਨਾਨ ਕਰਨਾ ਜਲ ਦਾਨ ਦੇ ਫਲ ਦੇ ਬਰਾਬਰ ਹੈ, ਉਸ ਦੇ ਨਾਲ ਹੈ, ਜਿਸ ਨਾਲ ਪਾਪ ਚਲੇ ਜਾਂਦੇ ਹਨ, ਪਾਪ ਕੇ ਨਾਸ਼ ਹੁੰਦੇ ਨੇ। ਹੋਏ ਪਵਿੱਤਰ ਕਾਇਆ ਨਾਏ ਦੁਪਹਿਰ ਜੇ। ਅੱਗੇ ਸਤਿਗੁਰੂ ਜੀ ਕਹਿੰਦੇ ਨੇ ਜੇ ਦੁਪਹਿਰੇ ਨਾਵੇ ਤਾਂ ਕੇਵਲ ਕਾਇਆ ਹੀ ਭਾਵ ਕੇ ਸਰੀਰ ਹੀ ਪਵਿੱਤਰ ਹੁੰਦਾ ਹੈ। ਤੀਜੇ ਮਲੇਸ਼ ਇਸ਼ਨਾਨ ਚਤੁਰਥੇ ਕਹਿਰ ਜੋ। ਅੱਗੇ ਸਤਿਗੁਰੂ ਜੀ ਕਹਿੰਦੇ ਨੇ ਤੀਜੇ ਪਹਿਰ ਇਸ਼ਨਾਨ ਮਲੇਸ਼ ਇਸ਼ਨਾਨ ਹੈ ਤੇ ਚੌਥੇ ਪਹਿਰ ਆਪਣੇ ਆਪ ਤੇ ਕਹਿਰ ਕਰਨਾ ਹੈ, ਭਾਵ ਕੇ ਤਮੋ ਗੁਣੇ ਕੰਮ ਹੈ। ਰਾਤ ਰਾਖਸੀ ਨਾਏ ਅਰਧ ਹੋਏ ਪਾਤਕੀ। ਪਹਿਲੇ ਪਹਿਰ ਰਾਤ ਨਾਉਣਾ ਰਾਖਸੀ ਇਸ਼ਨਾਨ ਹੈ। ਹਿੰਸਾ ਸਭ ਕੀ ਪਾਪ ਜਲ ਕਾਲ ਨਾ ਸ਼ਾਂਤ ਕੀ। ਸਤਿਗੁਰੂ ਜੀ ਕਹਿੰਦੇ ਨੇ ਅੱਧੀ ਰਾਤ ਨਾਤਿਆਂ ਪਾਪੀ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਲ ਵਾਸੀ ਸਭ ਜੀਵਾਂ ਦੀ ਹਿੰਸਾ ਹੁੰਦੀ ਹੈ, ਇਸ ਕਰਕੇ ਪਾਪ ਹੈ, ਕਿਉਂਕਿ ਅੱਧੀ ਰਾਤ ਦਾ ਸਮਾਂ ਜਲ ਸ਼ਾਂਤ ਕੀ ਹੁੰਦਾ ਹੈ, ਇਸ ਕਰਕੇ ਉਸ ਨੂੰ ਛੇੜਨ ਦਾ ਕਾਲ ਨਹੀਂ ਹੁੰਦਾ, ਸਮਾਂ ਨਹੀਂ ਹੁੰਦਾ। ਇਹ ਨੇਮ ਕੀ ਰੀਤ ਨਾਏ ਭਜ ਨਾਮ ਕੋ। ਨੇਮ ਦੀ ਰੀਤੀ ਇਹ ਤਾਰੇ ਕਿ ਨਾਮ ਭਜਨ ਦੇ ਵਾਸਤੇ ਇਸ਼ਨਾਨ ਕਰੇ। ਹੁਆ ਜਗਤ ਤੇ ਪਾਰ ਸੱਚ ਵਰਤ ਰਾਮ ਕੋ। ਜਿਸਨੇ ਰਾਮ ਦਾ ਨਾਮ ਜਪਣ ਦਾ ਸੱਚ ਵਰਤ ਤਾਰਿਆ ਹੈ ਉਹ ਜਗਤ ਤੋਂ ਪਾਰ ਹੋਇਆ ਹੈ। ਹੋਰ ਕਪਟ ਕੀ ਰੀਤ ਜੋ ਆਲ ਜੰਜਾਲ ਕੀ। ਅੱਗੇ ਸਤਿਗੁਰੂ ਗੋਬਿੰਦ ਸਿੰਘ ਜੀ ਪ੍ਰਮਾਣ ਕਰਦੇ ਨੇ ਕਿ ਹੋਰ ਰੀਤਾਂ ਜੇ ਘਰ ਦੇ ਜੰਜਾਲ ਵਿੱਚ ਫਸ ਕੇ ਕੀਤੀਆਂ ਜਾਣ ਤੇ ਸਾਰੀਆਂ ਰੀਤਾਂ ਕਪਟੀ ਹਨ। ਅਰਗੇ ਕੁੰਡੀ ਜਾਲਣ ਨਾਮ ਸਵਾਲ ਕੀ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਅਰਗੇ ਮੰਤਰ ਪੜ੍ਹ ਕੇ ਦੇਂਦੇ ਭਾਵ ਕੇ ਡੋਲਦੇ ਹਨ, ਕੁੰਡੀ ਜਾਲ ਲਾਉਂਦੇ ਹਨ, ਉਹਨਾਂ ਨੂੰ ਨਾਮ ਦੀ ਸੰਭਾਲ ਕਿੱਥੋਂ। ਸਤਿਗੁਰ ਹੋਏ ਦਿਆਲ ਬ੍ਰਿਤ ਰਹਿ ਸੁੱਚ ਕੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਸਤਿਗੁਰੂ ਦੀ ਦਇਆ ਹੋਵੇ, ਸਤਿਗੁਰੂ ਦਿਆਲ ਹੋਵੇ, ਬ੍ਰਿਤ ਰਹਿ ਸੁੱਚ ਕੇ, ਤੇ ਫਿਰ ਸੱਚੇ ਨਾਮ ਦੇ ਵਿੱਚ ਬ੍ਰਿਤੀ ਮਨੁੱਖ ਦੀ ਟਿਕੀ ਰਹਿੰਦੀ। ਸੱਚਾ ਜਗ ਵਿਵਹਾਰ ਤਜੈ ਸਭ ਕੱਚ ਕੇ। ਵਿਹਾਰ ਸੱਚਾਈ ਦੇ ਨਾਲ ਕਰੇ। ਭਾਈ ਜਗ ਤਰਨਾ ਹੈ ਸੁਗਮ ਤਮਾਸ਼ਾ ਵਿਸ਼ਨ ਕਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਭਾਈ ਸਿੱਖੋ, ਜਗ ਦਾ ਤਰਨਾ ਸੌਖਾ ਹੈ, ਪਰ ਜੇ ਇਸ ਨੂੰ ਪਰਮਾਤਮਾ ਦਾ ਇੱਕ ਤਮਾਸ਼ਾ ਸਮਝਿਆ ਜਾਵੇ। ਰਹਿ ਕਿਰਿਆ ਮੈਂ ਧਿਆਨ, ਦਾਸ ਨਹੀਂ ਸਿਸਨ ਕਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅੱਗੇ ਪ੍ਰਮਾਣ ਕਰਦੇ ਨੇ, ਸਤਿਗੁਰੂ ਜੀ ਕਹਿੰਦੇ ਨੇ ਕਿ ਕੰਮ ਕਰਦਿਆਂ ਧਿਆਨ ਸਾਈ ਦੇ ਵਿੱਚ ਲੱਗਾ ਰਹੇ ਤੇ ਇੰਦਰੀਆਂ ਦਾ ਦਾਸ ਨਾ ਬਣੇ ਤਾਂ ਮਨੁੱਖ ਦਾ ਨਿਸਤਾਰਾ ਹੈ। ਇਹ ਜਗਤ ਕਾ ਮੇਲ ਪਰ ਕਾ ਦਿਲ ਪਰਚਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਗਤ ਦਾ ਮੇਲ ਤਾਂ ਇਹੋ ਹੈ, ਇੱਕ ਪਲ ਮਾਤਰ ਦਿਲ ਦਾ ਪਰਚਾਵਾ ਹੈ, ਇੱਕ ਦੂਏ ਦਾ ਦਿਲ ਪਰਚਾਵਾ ਹੈ। ਜਿਉਂ ਚੌਂਪੜ ਸ਼ਤਰੰਜ ਗੰਜਫਾ ਰਾਮ ਚੌਂਕ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੁਝ ਖੇਡਾਂ ਦੇ ਬਾਰੇ ਲਿਖਦੇ ਨੇ। ਗੰਜਫਾ 96 ਪੱਤਿਆਂ ਦੀ ਇੱਕ ਤਾਸ਼ ਹੁੰਦੀ ਹੈ, ਇਹਦੇ 12 12 ਪੱਤਿਆਂ ਦੇ 8 8 ਰੰਗ ਹੁੰਦੇ ਨੇ, ਉਹਨੂੰ ਆਖਿਆ ਜਾਂਦਾ ਹੈ ਗੰਜਫਾ। ਇਸ ਤੋਂ ਇਲਾਵਾ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਰਾਮ ਚੌਂਕ, ਇੱਕ 12 ਟਾਹਣੀ ਦੀ ਖੇਲ ਦੇ ਵਾਂਗੂੰ 81 ਟਾਹਣਿਆਂ ਦੀ ਖੇਲ ਹੁੰਦੀ ਹੈ, ਜੋ ਕਿ ਠੀਕਰੀਆਂ ਆਦਿ ਦੇ ਨਾਲ ਖੇਡਦੇ ਨੇ, ਉਹਨੂੰ ਆਖਿਆ ਜਾਂਦਾ ਹੈ ਰਾਮ ਚੌਂਕ। ਸਤਿਗੁਰੂ ਜੀ ਕਹਿੰਦੇ ਨੇ ਚੌਪੜ ਸ਼ਤਰੰਜ ਗੰਜਫਾ ਰਾਮ ਚੌਂਕ, ਲਾਭ ਨਾਹੇ ਕੁਛ ਰਾਂਚਿਓ ਇਹ ਮਨ ਕੇ ਸ਼ੌਕ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹਨਾਂ ਖੇਡਾਂ ਦੇ ਨਾਲ ਕੋਈ ਲਾਭ ਨਹੀਂ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਨ ਨੂੰ ਪ੍ਰਸੰਨ ਕਰਨ ਦੇ ਵਾਸਤੇ ਸ਼ੌਕ ਦੇ ਨਾਲ ਖੇਡੀਆਂ ਜਾਂਦੀਆਂ ਨੇ, ਸਤਿਗੁਰਾਂ ਨੇ ਐਸੇ ਪ੍ਰਮਾਣ ਦਿੱਤੇ। ਪ੍ਰੇਮ ਬਿਨਾ ਸਭ ਫੋਕੇ ਕਾਮ, ਪ੍ਰੇਮ ਕਰੈ ਸਿਮਰੇ ਸਤ ਨਾਮ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪ੍ਰੇਮ ਤੋਂ ਬਗੈਰ ਸਾਰੇ ਦੇ ਸਾਰੇ ਕੀਤੇ ਹੋਏ ਕੰਮ ਫਿੱਕੇ ਨੇ। ਪ੍ਰੇਮ ਕਰੈ ਸਿਮਰੈ ਸਤਨਾਮ, ਇਸ ਕਰਕੇ ਸਿੱਖ ਨੂੰ ਚਾਹੀਦਾ ਹੈ ਪ੍ਰੇਮ ਕਰੇ, ਪਿਆਰ ਕਰੇ ਤੇ ਸੱਚੇ ਪਰਮੇਸ਼ਰ ਦੇ ਨਾਮ ਦਾ ਜਾਪ ਕਰੇ। 100 ਸਾਖੀ ਗ੍ਰੰਥ ਦੇ 82ਵੇਂ ਸਾਖੀ ਨੂੰ ਇਸ ਜਗ੍ਹਾ ਦੇ ਉੱਤੋਂ ਕਵੀ ਜੀ ਨੇ ਪ੍ਰਾਰੰਭ ਕੀਤਾ। ਮੇਲ ਸਕਲ ਕੋ ਪ੍ਰੇਮ ਮਹਾਨੋ, ਪ੍ਰੇਮ ਬਿਨਾ ਸਭ ਕੇਰ ਨਿਦਾਨੋ। ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰੇਮ ਦਾ ਮੇਲ ਹੀ ਮਹਾਨ ਪ੍ਰੇਮ ਹੈ। ਪ੍ਰੇਮ ਬਿਨਾ ਸਭ ਕੇਰ ਨਿਦਾਨੋ, ਪਾਵ ਕੇ ਸਭ ਦਾ ਅੰਤ ਹੁੰਦਾ ਹੈ ਪ੍ਰੇਮ ਤੋਂ ਬਗੈਰ। ਜਾ ਤਨ ਪ੍ਰੇਮ ਪ੍ਰਵਾਹ ਬਹਿ, ਸੁਖ ਸੋ ਨਰ ਪਾਵਣ ਵੇਦ ਉਚਾਰੈ। ਪਾਵ ਕੇ ਵੇਦ ਕਹਿੰਦਾ ਹੈ ਕਿ ਉਹ ਨਰ ਸੁਖੀ ਤੇ ਪਵਿੱਤਰ ਹੈ ਜਿਸ ਦੇ ਸਰੀਰ ਦੇ ਵਿੱਚ ਪ੍ਰੇਮ ਦਾ ਪ੍ਰਵਾਹ ਲਗਾਤਾਰ ਵਹਿੰਦਾ ਹੈ। ਕੰਚਨ ਕਸਪ ਪ੍ਰੇਮ ਬਿਨਾ ਖੈ, ਨਰ ਹਰ ਸੁਤ ਹਿਤ ਕੇ ਵਪ ਤਾਰੈ। ਭਾਵ ਕੇ ਹਿਰਨ ਕਸ਼ਪ ਪ੍ਰੇਮ ਬਿਨਾ ਨਾਸ਼ ਹੋ ਗਿਆ ਤੇ ਉਸਦੇ ਪੁੱਤਰ ਦੇ ਹਿੱਤ ਨੂੰ ਦੇਖ ਕੇ ਹਰੀ ਨੇ ਨਰ ਸਿੰਘ ਰੂਪ ਧਾਰਨ ਕੀਤਾ। ਸਿੱਧ ਅਠਾਰਹ ਜਾਂ ਅਧੀਨ ਹੈ, ਸਹਸਰ ਪੂਜਾ ਦਿਜ ਸੁਣ ਬਿਡਾਰੇ। ਅੱਗੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉਸ ਪ੍ਰੇਮ ਦੇ ਨਾ ਹੋਣ ਕਰਕੇ ਸਹਸਰ ਬਾਹੂ ਨੂੰ ਦਿਜ ਸੁਣ, ਭਾਵ ਕੇ ਜਮਦਗਣੀ ਨਾਮੇ ਬ੍ਰਾਹਮਣ ਦੇ ਪੁੱਤਰ ਪਰਸ਼ੁਰਾਮ ਨੇ ਮਾਰ ਦਿੱਤਾ, ਕਿਉਂਕਿ ਸਹਸਰ ਬਾਹੂ ਨੇ ਇੱਕ ਗਾਂ ਬਦਲੇ ਜਮਦਗਣੀ ਨੂੰ ਮਾਰ ਦਿੱਤਾ ਸੀ। ਇੱਕ ਪੁਰਾਤਨ ਘਟਨਾ ਹੈ। ਬੇਦ ਉਚਾਰਤ ਵਿਸ਼ਵਾ ਪੁੱਤਰ ਹੀ, ਪ੍ਰੇਮ ਬਿਨਾ ਸੁਰ ਲੋਕ ਸਿਧਾਰੇ। ਇਸ ਕਰਕੇ ਭਾਵ ਕੇ ਜਿਹੜੇ ਵੇਦ ਨੇ ਉਹ ਉਚਾਰਦੇ ਨੇ ਕਿ ਜਿਹੜਾ ਵਿਸ਼ਵਾ ਦਾ ਪੁੱਤਰ ਸੀ ਪ੍ਰੇਮ ਤੋਂ ਬਿਨਾ ਕਿਵੇਂ ਸੁਰਲੋਕ ਦੇ ਵਿੱਚ ਪਹੁੰਚਦਾ ਹੈ, ਭਾਵ ਕੇ ਸੁਰਾਂ ਦੇ ਲੋਕ ਦੇ ਵਿੱਚ ਪਹੁੰਚਿਆ ਨਹੀਂ ਜਾ ਸਕਦਾ ਬਗੈਰ ਪ੍ਰੇਮ ਤੋਂ। ਪੁਲਕਤ ਗਾਤ ਅਨਾਹਦ ਬਾਤ, ਸੁਪੂਲ ਨਯਾਣ ਕਹੁ ਚੇਤੋ ਪ੍ਰਾਣੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਰਸ ਪਰਮਾਤਮਾ ਦਾ ਸਿਮਰਨ ਕਰਦਿਆਂ ਪੁਲਕਾਵਲੀ ਆ ਜਾਵੇ, ਐਸਾ ਪ੍ਰੇਮ ਹੋਵੇ ਤਾਂ ਸੁਰਾਂ ਦੇ ਲੋਕ ਦੇ ਵਿੱਚ ਪਹੁੰਚਿਆ ਜਾਂਦਾ। ਤੇਰੇ ਪੀਤਰ ਓਦ ਜਮਾਖਨ, ਸੈਲ ਕੇ ਅੰਤਰ ਪਾਵਕ ਪਾਣੀ। ਅੱਗੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਵੇਂ ਦੁੱਧ ਦੇ ਵਿੱਚ ਮੱਖਣ ਹੈ, ਜਿਵੇਂ ਪੱਥਰ ਦੇ ਵਿੱਚ ਪਾਣੀ ਭਾਵ ਕੇ ਪ੍ਰਕਾਸ਼ ਰੂਪ ਅੱਗ ਹੈ, ਤਿਵੇਂ ਤੇਰੇ ਹੀ ਅੰਦਰ ਉਹ ਜਯੋਤੀ ਸਰੂਪ ਹੈ। ਏਕ ਹੀ ਪਾਸਤ ਸ਼ਾਂਤ ਕੋ ਰਾਖਤ, ਤਿਉਂ ਹੋਏ ਅੰਤਰ ਚੇਤਨ ਮਾਨੀ। ਪੱਥਰ ਤੇ ਅੱਗ ਇੱਕੋ ਰੂਪ ਭਾਸਦੇ ਹਨ, ਅੱਗ ਉੱਥੇ ਸ਼ਾਂਤੀ ਰੂਪ ਰੱਖਦੀ ਹੈ, ਭਾਵ ਕਿ ਦਾ ਸ਼ਕਤੀ ਪ੍ਰਗਟ ਨਹੀਂ ਕਰਦੀ, ਤਿਵੇਂ ਤੇਰੇ ਅੰਦਰ ਉਹ ਚੇਤਨ ਸਮਾਇਆ ਹੋਇਆ ਹੈ। ਜਾਂ ਲਗਨੇ ਕੀ ਪਾਲ ਟੁੱਟੀ ਨਹੀਂ, ਸਤ ਸਰੂਪ ਸਨੇਹ ਸਮਾਨੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਤੱਕ ਸੰਸਾਰ ਦੇ ਮੋਹ ਦੀ ਪਾਲ ਨਹੀਂ ਟੁੱਟਦੀ, ਉਦੋਂ ਤੱਕ ਸਤ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਤੇਰੀ ਸਮਾਈ ਕਦੇ ਵੀ ਹੋ ਨਹੀਂ ਸਕਦੀ। ਸਤ ਰੂਪ ਪਰਮਾਤਮਾ ਸਭ ਘਟ ਰਹੇ ਬਿਆਪ, ਜਿਨ ਜਾਣਾ ਤਾਂ ਕੋ ਆਨੰਦ ਔਰ ਨ ਜਾਣਤ ਆਪ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਤ ਸਰੂਪ ਪਰਮਾਤਮਾ ਹੈ ਜਿਹੜਾ ਕਿ ਹਰ ਇੱਕ ਘਟ ਦੇ ਵਿੱਚ ਰਮਿਆ ਹੋਇਆ, ਹਰ ਇੱਕ ਜਗ੍ਹਾ ਦੇ ਉੱਤੇ ਜਿਹੜਾ ਵਿਆਪਕ ਹੈ। ਜਿਨ ਜਾਣਾ ਤਾਕੋ ਆਨੰਦ ਔਰ ਨਾ ਜਾਣ ਤਾਪ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਜਾਣ ਲੈਂਦਾ ਹੈ ਉਹਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਔਰ ਨਾ ਜਾਣ ਤਾਪ ਹੋਰਨਾਂ ਨੂੰ ਨਹੀਂ ਆਨੰਦ, ਜਿਨ੍ਹਾਂ ਨੇ ਉਸਨੂੰ ਆਪੇ ਵਿੱਚ ਨਹੀਂ ਪਛਾਣਿਆ ਉਹਨਾਂ ਨੂੰ ਆਨੰਦ ਨਹੀਂ ਹੁੰਦਾ। ਸਤ ਸੁਣ ਚੇਤਨ ਅਮਲ ਸਵੈ ਪ੍ਰਕਾਸ਼ ਅਬਨਾਸ਼, ਆਤਮ ਰਾਮ ਸੁਛੰਦ ਨਿਤ ਜਾਣਤ ਪੂਰਨ ਆਸ। ਸਤਿਗੁਰੂ ਜੀ ਕਹਿੰਦੇ ਨੇ ਉਹ ਸਤ ਹੈ, ਉਹ ਸ਼ੂਨਯ ਹੈ, ਉਹ ਚੇਤਨ ਹੈ, ਉਹ ਅਮਲ ਰੂਪ ਹੈ, ਉਹ ਸਵੈਮ ਪ੍ਰਕਾਸ਼ ਹੋਣ ਵਾਲਾ ਹੈ ਤੇ ਅਵਿਨਾਸ਼ੀ ਹੈ, ਜਿਹਦਾ ਕਦੇ ਨਾਸ ਨਹੀਂ ਹੋ ਸਕਦਾ। ਆਤਮ ਰਾਮ ਸੁਛੰਦ ਨਿਤ ਜਾਣਤ ਪੂਰਨ ਆਸ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜੋ ਜਾਣਦਾ ਹੈ ਉਸ ਦੀਆਂ ਆਸਾਂ ਪੂਰਨ ਹੁੰਦੀਆਂ ਨੇ, ਪਰ ਜਿਹੜਾ ਨਹੀਂ ਜਾਣਦਾ ਉਹਨੂੰ ਪ੍ਰਾਪਤੀ ਨੇ। ਸਸੇ ਸਿੰਘ ਜਿਉ ਜਗ ਦੇਖੈ ਬੰਦਿਆ ਸੁਤ ਕਾ ਪਾਸ, ਗਗਨ ਸੁਮਣ ਬਾਰੂ ਸਿਗਦ ਤਿਉ ਝੂਠਾ ਅਬਿਆਸ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਮਾਣ ਦਿੰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਵੇਂ ਸਹੇ ਦੇ ਸਿੰਘਾਂ ਦਾ ਤੇ ਬਾਂਝ ਇਸਤਰੀ ਦੇ ਪੁੱਤਰ ਦਾ ਆਭਾਸ ਝੂਠਾ ਹੁੰਦਾ ਹੈ, ਤਿਵੇਂ ਦਿਸਣ ਵਾਲਾ ਜਗਤ ਹੈ। ਸਤਿਗੁਰੂ ਜੀ ਹੋਰ ਪ੍ਰਮਾਣ ਦਿੰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਗਗਨ ਸੁਮਣ ਬਾਰ ਸਿਗਦ ਤਿਉ ਝੂਠਾ ਅਭਿਆਸ, ਭਾਵ ਕਿ ਆਕਾਸ਼ ਦੇ ਫੁੱਲ ਤੇ ਰੇਤੇ ਵਿੱਚ ਚਿਕਣਤਾ ਜਿਵੇਂ ਝੂਠੀ ਹੁੰਦੀ ਹੈ, ਤਿਵੇਂ ਇਸ ਜਗਤ ਦਾ ਆਭਾਸ ਅਰਥਾਤ ਪ੍ਰਤੀਤੀ ਬਿਲਕੁਲ ਹੀ ਝੂਠੀ। ਸੁਣੋ ਬਿਸ਼ੰਬਰ ਦਾਸ ਸਿੱਖ ਪੂਰ ਆਸਾ ਜਾਣ, ਜਨਮ ਮਰਨ ਤੋਹ ਮਿਟੇਗੋ ਅਸ਼ਟ ਜਨਮ ਤਰ ਆਣ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਹੇ ਬਿਸ਼ੰਬਰ ਦਾਸ ਸਿੱਖਾ ਸੁਣ ਪੂਰਾ ਆਸਾ ਜਾਣ, ਭਾਵ ਸਤਿਗੁਰੂ ਜੀ ਕਹਿੰਦੇ ਨੇ ਕਿ ਜਾਣ ਲੈ ਕਿ ਸਾਰੀਆਂ ਹੀ ਆਸਾਂ ਤੇਰੀਆਂ ਪੂਰਨ ਹੋਣਗੀਆਂ। ਪਰ ਸਤਿਗੁਰੂ ਜੀ ਕਹਿੰਦੇ ਨੇ ਜਨਮ ਮਰਨ ਤੋਂ ਇਹ ਮਿਟੇਗੋ ਅਸ਼ਟ ਜਨਮ ਤਰ ਆਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਨਮ ਤੇ ਮਰਨ ਤੇ ਕੱਟਿਆ ਜਾਵੇਗਾ, ਪਰ ਅੱਠ ਜਨਮ ਹੋਰ ਧਾਰਨ ਕਰਨੇ ਪੈਣਗੇ। ਤਬ ਪੁੱਛੋ ਸਿੱਖ ਸੋਚ ਕੇ ਕਹੀਏ ਜਾਮਾ ਮੋਰ, ਸਿੱਖੀ ਮਾਂਗੋ ਗੁਰੂ ਟਿਗ ਰਹੋ ਦਾਸ ਨਿਤ ਤੋਰ। ਜਦੋਂ ਬਿਸ਼ੰਬਰ ਦਾਸ ਦੇ ਵਾਸਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੇ ਬਚਨ ਕੀਤੇ ਤੇ ਫਿਰ ਹੱਥ ਜੋੜ ਕੇ ਬਿਸ਼ੰਬਰ ਦਾਸ ਪੁੱਛਦਾ ਕਹੀਏ ਜਾਮਾ ਮੋਰ, ਭਾਵ ਸੱਚੇ ਪਾਤਸ਼ਾਹ ਜੀ ਅਗਲੇ ਜਨਮ ਮੇਰੇ ਬਾਰੇ ਦੱਸੋ। ਕਹਿੰਦਾ ਸਿੱਖੀ ਮਾਂਗੋ ਗੁਰੂ ਟਿਗ ਰਹੋ ਦਾਸ ਨਿਤ ਤੋਰ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੀ ਮੈਂ ਤੁਹਾਡਾ ਹਮੇਸ਼ਾ ਦਾਸ ਹਾਂ, ਤੁਹਾਡੇ ਚਰਨਾਂ ਦੇ ਵਿੱਚੋਂ ਸਿੱਖੀ ਦੀ ਮੰਗ ਕਰਦਾ।
ਸਤਨਾਮ ਸਿਮਰੋ ਸਦਾ ਸਤਿਗੁਰ ਕਹਿਓ ਸੁਣਾਏ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖ ਪਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਹੇ ਬਿਸ਼ੰਬਰ ਦਾਸ, ਸੱਚੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਿਆ ਕਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇਰੇ ਸਹਾਇਕ ਬਣਗੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਸਤਿਗੁਰੂ ਅੰਗਦ ਜੀ, ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੈਨੂੰ ਸੁਖ ਹੋਏਗਾ।
ਰਾਮਦਾਸ ਅਰਜਨ ਗੁਰ ਹਰ ਗੋਬਿੰਦ, ਗੋਬਿੰਦ ਸ੍ਰੀ ਹਰਿ ਰਾਏ,
ਸਿਰ ਸਤ ਗੁਰ ਹਰ ਕ੍ਰਿਸ਼ਨ ਜੁਤ ਤੇਗ ਬਹਾਦਰ ਰਾਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤੱਕ ਨੌਵੇਂ ਗੁਰਾਂ ਦਾ ਨਾਂ ਲੈ ਕੇ ਆਖਿਆ ਕਿ ਇਹਨਾਂ ਦੀ ਕਿਰਪਾ ਦੇ ਨਾਲ ਤੈਨੂੰ ਹਮੇਸ਼ਾ ਸੁਖ ਹੋਵੇਗਾ। ਤਿਸ ਕੋ ਸੁਤ ਦਸਵੋਂ ਗੁਰੂ ਪੰਥ ਖਾਲਸਾ ਕੀਨ, ਅਪਰ ਭਵਿਖਤ ਬਾਰਤਾ ਪ੍ਰਭੂ ਬਤਾਏ ਸੋ ਦੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਭਾਵ ਕੇ ਦਸਵੇਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਨੇ ਖਾਲਸਾ ਪੰਥ ਦੀ ਰਚਨਾ ਕੀਤੀ, ਉਹਨਾਂ ਸਤਿਗੁਰਾਂ ਨੇ ਫਿਰ ਜਿਹੜੀ ਆਉਣ ਵਾਲੇ ਸਮੇਂ ਦੀ ਵਾਰਤਾ ਸੀ ਜੋ ਕਿ ਭਵਿੱਖ ਦੇ ਵਿੱਚ ਹੋਣ ਵਾਲਾ ਸੀ ਉਹ ਵੀ ਵਾਰਤਾ ਸੁਣਾਉਣੀ ਸ਼ੁਰੂ ਕੀਤੀ। ਦਇਆ ਸਿੰਘ ਤੇ ਆਦ ਸਿੱਖ ਦਿਜ ਭਰ ਕੇਸ਼ੋ ਦਾਸ, ਤਰ ਪੰਥ ਮਹ ਜਨਮ ਪੁਨ ਕਰ ਹੈ ਰਾਜ ਪ੍ਰਕਾਸ਼। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਿਸ਼ੰਬਰ ਦਾਸ ਨੂੰ ਕਹਿੰਦੇ ਨੇ ਕਿ ਭਾਈ ਦਇਆ ਸਿੰਘ, ਇਸ ਤੋਂ ਇਲਾਵਾ ਜਿਹੜਾ ਪੰਡਿਤ ਕੇਸ਼ੋ ਦਾਸ ਹੈ ਇਹ ਵੀ ਸਤਿਗੁਰੂ ਜੀ ਕਹਿੰਦੇ ਨੇ ਕਿ ਦੁਬਾਰਾ ਪੰਥ ਦੇ ਵਿੱਚ ਜਨਮ ਨੂੰ ਧਾਰਨ ਕਰਨਗੇ ਤੇ ਇਹਨਾਂ ਦੇ ਵਿੱਚੋਂ ਇੱਕ ਰਾਜ ਕਰੇਗਾ। ਜੇ ਜੇ ਗੁਰ ਟਿਗ ਕਾਲੈ ਕਾਲਾ ਤੇ ਸਭ ਜਨਮ ਧਰੈ ਤਿਸ ਕਾਲਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਜਿਹੜੇ ਵੀ ਗੁਰੂ ਦੇ ਕੋਲ ਰਹਿ ਕੇ ਕਾਲਾਂ ਕਾਲਣਗੇ ਭਾਵ ਕੇ ਕਮਾਈਆਂ ਕਰਨਗੇ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੁਬਾਰਾ ਜਨਮ ਸਿੱਖ ਪੰਥ ਦੇ ਵਿੱਚ ਮਿਲੇਗਾ। ਆਵਤ ਹੈ ਤਬ ਭਗਤ ਅਠਾਰਾਂ, ਛੀਨੈ ਰਾਜ ਸਭਨ ਤੇ ਸਾਰਾ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ 18 ਭਗਤ ਨੇ ਉਹਨਾਂ ਦਾ ਵੀ ਦੁਬਾਰਾ ਜਨਮ ਹੋਵੇਗਾ, ਛੀਨੈ ਰਾਜ ਸਭਨ ਤੇ ਸਾਰਾ, ਭਾਵ ਕਿ ਜਿਹੜੇ ਮੇਰੇ ਖਾਲਸੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਦਾ ਸਾਰਾ ਰਾਜ ਪ੍ਰਾਪਤ ਕਰ ਲੈਣਗੇ ਜਿਹੜਾ ਰਾਜ ਦੂਜਿਆਂ ਨੇ ਸਾਂਭਿਆ ਹੋਇਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੇ ਜਿਹੜੇ ਭਵਿੱਖਤ ਵਾਕ ਨੇ ਉਹ ਬਿਸ਼ੰਬਰ ਦਾਸ ਦੇ ਨਾਲ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾਦਾ ਜਾ ਚੁੱਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੇਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈ ਜਾਏ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਾਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਆ, ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋਹ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾ। ਸਰਵ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਆ, ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈਂ ਹੋਣਾ ਜੀ ਸਹਾਇ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਇਹ ਸੱਚੇ ਪਾਤਸ਼ਾਹ ਜੀ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ 'ਤੇ ਧਰਮ ਵਰਤਾਓ। ਮਹਾਂਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਹੀ ਨਾ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨਵਾਜ਼ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜ੍ਹਿਆ ਹੈ ਸੁਣਿਆ ਹੈ, ਸਾਡਿਆਂ ਮਨਾਂ 'ਤੇ ਵਸਾਉਣਾ। ਯੁੱਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿੱਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ, ਨਾ ਵਿਸਾਰੋ, ਰੱਖ ਲਓ, ਬਖਸ਼ ਲਓ, ਦਿਓ ਦੀਦਾਰ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।